ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਵਰਤਨ, ਵਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾਂ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਤਿੰਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ। ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਧਰਿਆ, ਸਤ ਸੰਗਤ ਮਿਲੇ ਸੋ ਧਰਿਆ, ਮਿਲੇ ਸੋ ਧਰਿਆ, ਸੰਗਤ ਮਿਲੇ ਸੋ ਧਰਿਆ। ਸੰਗਤ ਮਿਲੇ ਸੋ ਧਰਿਆ, ਮਿਲੇ ਸੋ ਧਰਿਆ, ਸੰਗਤ ਮਿਲੇ ਸੋ ਧਰਿਆ। ਸੰਗਤ ਮਿਲੇ ਸੋ ਧਰਿਆ। ਸਤ ਸੰਗਤ ਮਿਲੇ ਸੋ ਦਰਿਆ ਬਾਗੀ ਹਰ ਸੰਗਤ ਪਾਵ ਪਾਗਹੀਨ ਭ੍ਰਮ ਜੋ ਨਾ ਸਾਵੇ ਸਤ ਸੰਗ ਨ ਲਭੈ ਬਿਨ ਸੰਗਤ ਮੈਂ ਸਤ ਸੰਗਤ ਮੇਲਾ ਤੂੰ ਕੜੀਆਂ ਸੰਗਤ ਮੇਲਾ ਤੂੰ ਕੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਸੰਗਤ ਮੇਲਾ ਦੋ ਘੜੀਆਂ ਕੋਈ ਕਾਰਨ ਨਸੀਬਾ ਵਾਲੇ ਸੰਗਤ ਮੇਲਾ ਦੋ ਕੋਈ ਕਾਰਨ ਨਸੀਬਾ ਵਾਲੇ ਸਤ ਸੰਗਤ ਮੇਲਾ ਦੋ ਘੜੀ ਆਦਿ ਘੜੀ ਭਗਤਨ ਖੇਤੀ ਗੋਸਤੇ ਜੋ ਅਨੰਦਾਰਾ ਸੁਤ ਲਛਮੀ ਪਾਪੀ ਕੇਪੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਿੱਤਰ ਬਾਰਗਾਹਾਂ ਵਿੱਚ ਬੈਠ ਕੇ ਕਥਾ ਔਰ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਜਿਤਨਾ ਕੁ ਸਮਾਂ ਸਤਿਗੁਰੂ ਹੋਰ ਬਖਸ਼ਿਸ਼ ਕਰਦੇ ਆ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ। ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਮਹਾਨ ਬਖਸ਼ਿਸ਼ ਹੋਈ ਆ ਜੋ ਸਾਨੂੰ ਸਾਰਿਆਂ ਨੂੰ ਇਹ ਚਾਰ ਦਿਨ ਦਾ ਸਮਾਗਮ ਮਹਾਰਾਜ ਨੇ ਬਖਸ਼ਿਸ਼ ਕੀਤਾ, ਮਿਲ ਕੇ ਬੈਠਣ ਦਾ ਸਮਾਂ ਦਿੱਤਾ ਹੈ। ਅੱਜ ਇਹ ਸਮਾਗਮ ਦਾ ਦੂਸਰਾ ਦੀਵਾਨ ਹੈ। ਦਾਸ ਸਾਹਿਬ ਜੀ ਦੇ ਚਰਨਾਂ 'ਚ ਪਹਿਲੇ ਦਿਨ ਹਾਜ਼ਰੀ ਭਰ ਰਿਹਾ, ਕਿਉਂਕਿ ਲਗਭਗ ਸੰਗਤ ਨੂੰ ਪਤਾ ਹੀ ਸੀ ਕਿ ਪਹਿਲੇ ਦਿਨ ਦਾਸ ਨੇ ਹਾਜ਼ਰੀ ਨਹੀਂ ਭਰਨੀ। ਪਹਿਲਾਂ ਦੱਸ ਦਿੱਤਾ ਜਾਂਦਾ ਜਿੱਥੇ ਕਿਤੇ ਪਹਿਲੇ ਦਿਨ ਨਾ ਆਉਣਾ ਹੋਵੇ ਕਿ ਪਹਿਲੇ ਦਿਨ ਨਹੀਂ ਆਇਆ ਜਾਏਗਾ, ਤਿੰਨ ਦਿਨ ਹਾਜ਼ਰੀ ਭਰੀ ਜਾਏ, ਕਿਉਂਕਿ ਕੱਲ੍ਹ ਪਿੰਡ ਲਾਡਵਾ ਕਸਬਾ ਹੀ ਪੈਂਦਾ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਦੇ ਕੋਲ, ਉੱਥੇ ਕੱਲ੍ਹ ਤੀਸਰਾ ਦੀਵਾਨ ਸੀ ਔਰ ਰਾਤ ਕੋਈ 12:30 ਦੀਵਾਨ ਦੀ ਸਮਾਪਤੀ ਹੋਈ। ਰਾਤ ਕੀ ਅੰਮ੍ਰਿਤ ਵੇਲੇ ਅੱਜ ਤੇ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਦਾ ਸਦਕਾ 735 ਪ੍ਰਾਣੀ ਉੱਥੇ ਰਾਤ ਗੁਰੂ ਕੇ ਜਹਾਜ਼ੇ ਚੜੇ।
ਸਤਿ ਸ੍ਰੀ ਅਕਾਲ।
ਇਸ ਕਰਕੇ ਦਾਸ ਦੀ ਉੱਥੇ ਹਾਜ਼ਰੀ ਭਰਨੀ ਵੀ ਬੜੀ ਜ਼ਰੂਰੀ ਸੀ। ਸੋ ਸਮੂਹ ਸੰਗਤਾਂ ਦਾ ਉਦਮ ਉਪਰਾਲਾ ਹੈ, ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ, ਔਰ ਬਾਬਾ ਗੁਰਜੀਤ ਸਿੰਘ ਜੀ ਦਾ ਵੀ ਬੜਾ ਉਦਮ ਹੈ, ਜਿਨ੍ਹਾਂ ਨੇ ਨਾਲ ਰਲ ਕੇ ਸਮਾਗਮ ਉਲੀਕੇ ਨੇ, ਸਾਂਝਾ ਖੂਹ ਲਾਇਆ। ਜਿਹੜਾ ਮਰਜ਼ੀ ਆਵੇ ਪਾਣੀ ਭਰ ਕੇ ਲੈ ਜਾਏ। ਹੁਣ ਜੇ ਆਏ ਆ ਤੇ ਕੁਛ ਨਾ ਕੁਛ ਪੱਲੇ ਬੰਨ ਕੇ ਲੈ ਕੇ ਜਾਣਾ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਸੰਸਾਰ ਵਿੱਚ ਆਇਆ ਹੀ ਤੂੰ ਲਾਹਾ ਲੈਣ ਵਾਸਤੇ ਆ। ਧੰਦਿਆਂ ਧੰਧਾਰਾਂ ਵਿੱਚ ਖੱਚਤ ਹੋ ਗਏ ਆ, ਫਸ ਗਏ ਆ। ਜ਼ਿੰਦਗੀ ਰੂਪੀ ਰਹਿਣ ਜਿਹੜੀ ਆ ਬੀਤਦੀ ਜਾ ਰਹੀ ਹੈ। ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸੋਏ ਵੇਲਾ ਮੁੜ ਕੇ ਲੰਘਿਆ ਹੱਥ ਨਹੀਂ ਆਉਂਦਾ, ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਨਾਲੋਂ, ਸਾਰੇ ਪਦਾਰਥਾਂ ਨਾਲੋਂ ਮਹਿੰਗੇ ਸਾਡੇ ਸਵਾਸ ਨੇ। ਪਹਿਲਾਂ ਤੇ ਬੇਨਤੀ ਪਹਿਰੇਦਾਰਾਂ ਨੂੰ ਆ ਕਿ ਲਗਭਗ ਸਾਰੀ ਸੰਗਤ ਆ ਹੀ ਗਈ ਆ, ਜਿਹੜੇ ਕੁਛ ਕੁ ਪ੍ਰੇਮੀ ਰਹਿ ਜਾਣਗੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਮੱਥਾ ਟੇਕਣ ਦਾ ਸਮਾਂ ਦੇ ਦਿਆਂਗੇ। ਜਿਹੜੀ ਸੰਗਤ ਆ ਰਹੀ ਆ ਪਿੱਛੇ ਬਿਠਾਈ ਚੱਲੋ, ਬਾਕੀ ਜਿਹੜੇ ਵੀਰ ਭਰਾ ਕੋਈ ਇੱਕ ਦੋ ਪੱਖੇ ਝੱਲਣ ਦੀ ਸੇਵਾ ਕਰਦੇ ਆ ਉਹ ਵੀ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਸੰਗਤ ਵਿੱਚ ਜਦੋਂ ਆਪਾਂ ਤੁਰਦੇ ਹਾਂ ਨਾ ਵਿੱਚ ਹੀ ਫਿਰ ਆਨੰਦ ਖਰਾਬ ਹੁੰਦਾ, ਇਕਾਗਰਤਾ ਭੰਗ ਹੁੰਦੀ ਆ। ਤੇ ਜਦੋਂ ਮਨ ਜੁੜ ਜਾਏ ਫਿਰ ਨਾ ਗਰਮੀ ਨਾ ਸਰਦੀ। ਦੁਨੀਆਂ ਵਿੱਚ ਇੱਕੋ ਚੀਜ਼ ਹੈ ਜਿਹਨੂੰ ਗਰਮੀ ਸਰਦੀ ਨਹੀਂ ਲੱਗਦੀ, ਦੁਨੀਆਂ ਵਿੱਚ ਇੱਕੋ ਚੀਜ਼ ਹੈ ਜਿਹੜੀ ਅੱਕਦੀ ਥੱਕਦੀ ਨਹੀਂ, ਇੱਕੋ ਹੀ ਹੈ, ਉਹ ਕੀ ਹੈ? ਉਹ ਹੈ ਪ੍ਰੇਮ। ਪ੍ਰੇਮ ਨਾ ਅੱਕਦਾ ਨਾ ਥੱਕਦਾ, ਪ੍ਰੇਮ ਨੂੰ ਨਾ ਗਰਮੀ ਲੱਗੇ ਨਾ ਸਰਦੀ ਲੱਗੇ। ਔਰ ਜਿਸ ਸਰੀਰ ਦੇ ਅੰਦਰ ਪ੍ਰੇਮ ਹੋਏਗਾ ਉਹ ਵੀ ਨਾ ਕਦੇ ਅੱਕੇਗਾ ਨਾ ਥੱਕੇਗਾ। ਪ੍ਰੇਮ ਹੀ ਸੀ ਬਾਬਾ ਅਮਰਦਾਸ ਜੀ ਦੇ ਮਨ ਚ। 12 ਸਾਲ ਉਹਨਾਂ ਨੇ ਗਾਗਰ ਢੋਣ ਦੀ ਸੇਵਾ ਕੀਤੀ, ਅੱਕੇ ਥੱਕੇ ਹੈ ਹੀ ਨਾ। ਉਹਨਾਂ ਨੇ ਗਰਮੀ ਵੇਖੀ ਨਾ ਸਰਦੀ ਵੇਖੀ। ਜਿੱਥੇ ਜਿਹੜੀ ਚੀਜ਼ ਵਿੱਚ ਪ੍ਰੇਮ ਆ ਜਾਏ ਨਾ ਉੱਥੇ ਅਕਾਵਟ ਥਕਾਵਟ ਖਤਮ ਹੋ ਜਾਂਦੀ। ਪ੍ਰੇਮੀ ਗਰਮੀ ਨਹੀਂ ਵੇਖਦਾ, ਸਰਦੀ ਨਹੀਂ ਵੇਖਦਾ, ਦਿਨ ਨਹੀਂ ਵੇਖਦਾ, ਰਾਤ ਨਹੀਂ ਵੇਖਦਾ, ਉਹ ਕਿਲੋਮੀਟਰ ਨਹੀਂ ਵੇਖਦਾ ਵੀ ਇੰਨਾ ਸਫ਼ਰ ਕਿੱਦਾਂ ਤੈਅ ਕਰਾਂਗਾ ਮੈਂ। ਇੱਥੇ ਗੁਰਮੁਖੋ ਕੋਈ ਕਿਲੋਮੀਟਰ ਤੋਂ ਆਇਆ ਚੱਲ ਕੇ, ਕੋਈ 10 ਕਿਲੋਮੀਟਰ ਤੋਂ ਚੱਲ ਕੇ ਆਇਆ, ਇੱਦਾਂ ਦੇ ਵੀ ਹੋਣਗੇ ਜਿਹੜੇ 100-100 ਕਿਲੋਮੀਟਰ ਤੋਂ ਵੀ ਆਏ ਆ ਚੱਲ ਕੇ। ਪਿਆਰ ਵਾਲੇ ਕਦੇ ਕਿਲੋਮੀਟਰ ਨਹੀਂ ਗਿਣਦੇ, ਤੇ ਗਰਮੀ ਤੇ ਲੱਗੇਗੀ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਹੀਂ। ਪ੍ਰੇਮ ਵਾਲੇ ਨਹੀਂ ਪਰਵਾਹ ਕਰਦੇ, ਸਾਡਾ ਪ੍ਰੇਮ ਹੈ ਸਾਡੇ ਬੱਚਿਆਂ ਨਾਲ, ਸਾਡਾ ਪ੍ਰੇਮ ਹੈ ਉਹਨਾਂ ਨਾਲ ਵੀ ਭੁੱਖੇ ਨਾ ਮਰਨ, ਅਸੀਂ ਰਾਤ ਨੂੰ ਵੀ ਖੇਤਾਂ ਚ ਕੰਮ ਕਰਨੇ ਆ। ਜਦੋਂ ਪ੍ਰੇਮ ਹੈ ਤੇ ਫਿਰ ਨਹੀਂ ਪਰਵਾਹ ਕੋਈ। ਆ ਹੁਣ ਗਾਂ ਅਪ੍ਰੈਲ ਦੇ ਮਹੀਨੇ ਵਿੱਚ ਜਦੋਂ ਵਿਸਾਖੀ ਹੁੰਦੀ ਆ ਤੇ ਆਪਾਂ ਕਣਕਾਂ ਵੱਢਨੇ ਆ ਸਾਰੇ, ਤੇ ਉਦੋਂ ਆਪਾਂ ਵੇਖਿਆ ਹੀ ਆ ਵੀ ਕਿੱਦਾਂ ਪਸੀਨਾ ਆ ਰਿਹਾ ਹੁੰਦਾ, ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ, ਕਣਕਾਂ ਵੱਢੀਆਂ ਜਾਂਦੀਆਂ ਨੇ, ਉਹ ਮਗਰ ਮਗਰ ਦੌੜਦਾ ਕੰਪਾਈਨਾਂ ਵਾਲਿਆਂ ਦੇ। ਕਿਉਂ ਦੌੜਦੇ ਅਸੀਂ? ਕਿਉਂਕਿ ਮਾਇਆ ਨਾਲ ਪ੍ਰੇਮ, ਉੱਥੇ ਥਕਾਵਟ ਕਾਹਦੀ? ਜ਼ਿਮੀਦਾਰ ਨੂੰ ਕੋਈ ਕਹੇ ਬਹਿ ਜਾ ਟੇਕ ਕੇ ਕਿਉਂ ਭੱਜਿਆ ਫਿਰਦਾ, ਨਹੀਂ ਸੁਣੇਗਾ ਕਿਸੇ ਦੀ। ਕਿਉਂ ਬਈ? ਕਿਤੇ ਸਮਾਂ ਲੰਘ ਨਾ ਜਾਏ, ਕਿਤੇ ਖਲੋਤੀ ਹੋਈ ਨਾ ਡਿੱਗ ਜਾਏ, ਕਿਤੇ ਹਵਾ ਹੀ ਨਾ ਆ ਜਾਏ, ਹਨੇਰੀ ਨਾ ਆ ਜਾਏ, ਝੱਖੜ ਨਾ ਆ ਜਾਏ, ਮੀਂਹ ਨਾ ਆ ਜਾਏ, ਉਦੋਂ ਪਹਿਲਾਂ ਪਹਿਲਾਂ ਕਣਕ ਸਾਂਭ ਲਈਏ। ਆੜਤੀਏ ਨਾਲ ਹਿਸਾਬ ਕਿਤਾਬ ਕਰਦਾ ਉਹ ਜਿਹੜਾ ਬੰਦਾ, ਕਈ ਬੰਦੇ ਬੜੇ ਹਿਸਾਬ ਦੇ ਪੱਕੇ ਨੇ, ਹਿਸਾਬ ਪੜ੍ਹੇ ਲਿਖੇ ਘੱਟ ਕਰ ਲੈਂਦੇ ਆ। ਜਿਹੜੇ ਆਪਾਂ ਨਾ ਜਿਹੜੇ ਪਿੰਡਾਂ ਵਾਲੇ
ਇਹ ਹਿਸਾਬ ਇਹਨਾਂ ਨੂੰ ਬਹੁਤਾ ਸੋਹਣਾ ਹੁੰਦਾ। ਮੈਂ ਕਈ ਵਾਰੀ ਵੇਖਿਆ ਤਜਰਬਾ ਕਰਕੇ, ਕਈ ਵਾਰੀ ਕਹੋ ਨਾ ਕਿ ਜਰਾ ਦੱਸੋ ਆ ਇੰਨੇ ਤੇ ਇੰਨੇ ਕਿੰਨੇ ਹੁੰਦੇ ਨੇ। ਕਈ ਪੜ੍ਹੇ ਲਿਖੇ ਤੇ ਕਾਪੀ ਪੈਨ ਚੁੱਕਣਗੇ, ਉਂਗਲਾਂ ਦੀ ਹਿਸਾਬ ਲਾ ਕੇ ਦੱਸ ਦੇਣਗੇ ਵੀ ਇੰਨਾ ਹੁੰਦਾ। ਆ ਬੀਬੀਆਂ ਘਰਾਂ ਵਿੱਚ ਦੁੱਧ ਪਾਉਂਦੀਆਂ ਡੈਰੀ ਵਾਲੇ ਨੂੰ, ਦੋਧੀਆਂ ਨੂੰ, ਤੇ ਉਹ ਆਪੇ ਦੱਸਦੇ ਨੇ ਪੰਦਰੀ ਦਾ ਇੰਨਾ ਬਣ ਗਿਆ, ਲਿਖਣ ਤੋਂ ਬਿਨਾ ਹੀ ਯਾਦ ਆ ਸਾਰਾ ਕੁਛ। ਹਿਸਾਬ ਕਿਤਾਬ ਨੂੰ ਤੇ ਆਪਾਂ ਵੀ ਭਾਵੇਂ ਕੋਈ ਕਹੀ ਵੀ ਜਾਏ ਵੀ ਮੈਂ ਬਣਾ ਅਨਪੜ੍ਹ ਹਾਂ, ਤੇ ਭਾਵੇਂ ਉਹ ਪੰਜ ਤੇ ਚਾਲੀ ਕਹੇ, ਜੇ ਹੁਣ ਪੰਤਾਲੀ ਕਹਿਣਗੇ ਤੇ ਪੰਜ ਤੇ ਚਾਲੀ, ਪੰਜ ਤੇ ਪੰਤਾਲੀ, ਪੰਜਾਹ ਨੂੰ ਪੰਜ ਤੇ ਪੰਤਾਲੀ। ਪਰ ਕਹਿਣ ਦਾ ਭਾਵ ਇਹ ਆ ਵੀ ਹਿਸਾਬ ਦੇ ਬੜੇ ਪੱਕੇ ਨੇ, ਹੁਣ ਸਾਰੇ ਹੀ ਕਰਦੇ ਆ। ਇੱਧਰੋਂ ਘਾਟਾ ਪੈ ਗਿਆ, ਮੱਝ ਲਿਆਂਦੀ ਸੀ ਇੰਨੇ ਦੀ ਵੇਚੀ, ਇੰਨੇ ਦੀ ਲਿਆਂਦੀ ਸੀ, ਇੰਨੇ ਦਾ ਲਿਆਂਦਾ ਆ ਵਿਕਿਆ, ਇੰਨਾ ਪੈਸੇ ਖਰਚ ਹੋਏ ਆ, ਦਵਾਈਆਂ ਲਿਆਂਦੀਆਂ, ਆ ਇੱਧਰ ਲੱਗ ਗਏ, ਇੱਧਰ ਲੱਗ ਗਏ। ਪਰ ਸਵਾਸਾਂ ਦਾ ਹਿਸਾਬ ਕਿਤਾਬ ਵੀ ਕਦੇ ਕਰੀਏ। ਦੁਨੀਆਂ ਵਿੱਚ ਕੋਈ ਐਡੀ ਮਹਿੰਗੀ ਚੀਜ਼ ਨਹੀਂ ਜਿੰਨੇ ਮਹਿੰਗੇ ਸਾਡੇ ਸਵਾਸ ਨੇ। ਇਹ ਬੜੇ ਮਹਿੰਗੀ ਚੀਜ਼। ਕਈ ਪ੍ਰੇਮੀ ਰੱਬ ਤੇ ਗਿਲਾ ਕਰਦੇ ਵੇਖੇ ਜਾ ਸਕਦੇ ਆ, ਜਿਹੜੇ ਕਹਿਣਗੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਸਾਡੇ ਪਿੰਡ ਚ ਐਡੀਆਂ ਐਡੀਆਂ ਕੋਠੀਆਂ ਨੇ, ਮੇਰਾ ਕੱਚਾ ਹੀ ਘਰ ਹੈ, ਸਾਡੇ ਪਿੰਡ ਚ ਮਰੱਬੇ ਨੇ ਜ਼ਮੀਨਾਂ ਦੇ ਲੋਕਾਂ ਕੋਲ, ਮੇਰੇ ਕੋਲ ਇੱਕ ਕਿੱਲਾ ਹੀ ਹੈ ਜਾਂ ਮੇਰੇ ਕੋਲ ਇੱਕ ਕਿੱਲਾ ਵੀ ਨਹੀਂ ਹੈ, ਰੱਬ ਨੇ ਮੈਨੂੰ ਦਿੱਤਾ ਕੀ ਹੈ। ਤੇ ਗੁਰਦੁਆਰੇ ਸਦਾ ਧੰਨਵਾਦ ਕਰਨ ਜਾਇਆ ਕਰੀਏ, ਸੱਚੇ ਪਾਤਸ਼ਾਹ ਜਿਹੜੇ ਤੁਸੀਂ ਰੋਜ਼ ਮੈਨੂੰ 24,000 ਸਵਾਸ ਦੇ ਰਹੇ ਹੋ ਨਾ, ਇੱਕ ਸਵਾਸ ਦੀ ਕੀਮਤ ਸਾਡੇ ਸਾਰੇ ਪਿੰਡ ਦੀ ਜਾਇਦਾਦ ਨਹੀਂ, ਸਾਡੇ ਸਾਰੇ ਇਲਾਕੇ ਦੀ ਜਾਇਦਾਦ ਨਹੀਂ, ਸਾਰੇ ਪੰਜਾਬ ਦੀ ਜਿੰਨੀ ਵੀ ਮਾਇਆ ਹੈ, ਪੈਸਾ ਇਕੱਠਾ ਕਰ ਲਓ ਸਾਰੇ ਪੰਜਾਬ ਦਾ, ਇੱਕ ਸਵਾਸ ਦੀ ਕੀਮਤ ਨਹੀਂ ਬਣਦੀ। ਸਾਰੇ ਹਿੰਦੁਸਤਾਨ ਦੀ ਮਾਇਆ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ। ਆਖੋ ਸਾਧਨਾ, ਇਹ ਛੋਟੀ ਬਖਸ਼ਿਸ਼ ਆ ਕਿਤੇ ਵੀ ਉਹ ਦਿਨ ਦੇ ਵਿੱਚ 24 ਘੰਟਿਆਂ ਚ 24,000 ਸਵਾਸ ਦੇ ਰਿਹਾ, ਤੇ ਹੋਰ ਕੀ ਭਾਲਦਾ ਭਾਈ, ਜਦੋਂ ਮਰਜ਼ੀ ਖੋ ਵੀ ਸਕਦਾ, ਰੋਕ ਲਾ ਸਕਦਾ। ਦੋ ਭਰਾ ਜੰਮੇ ਆ, ਇੱਕ 20 ਸਾਲਾਂ ਦਾ ਹੀ ਚੱਲਿਆ ਗਿਆ, ਇੱਕ ਅੱਜ ਕੱਲ 60 ਦਾ ਹੋ ਗਿਆ, 40 ਸਾਲ ਲਗਾਤਾਰ ਸਵਾਸ ਦੇ ਰਿਹਾ, ਇੱਕ ਨੂੰ ਰੋਕ ਲਾ ਦਿੱਤੀ ਵੀ ਬਸ। ਬਹੁਤ ਵਾਰ ਅਰਜ ਸਟੇਜਾਂ ਤੋਂ ਕਰਦਾ ਹੁੰਦਾ, ਅਸੀਂ ਸਵਾਸ ਲੈ ਨਹੀਂ ਰਹੇ, ਇਹ ਸਾਨੂੰ ਭੁਲੇਖ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਸਵਾਸ ਲੈ ਰਹੇ ਹਾਂ, ਬਾਪੂ ਸਵਾਸ ਲੈ ਰਿਹਾ, ਬੱਚਾ ਸਵਾਸ ਲੈ ਰਿਹਾ। ਜੇ ਬੰਦਾ ਸਵਾਸ ਲੈ ਰਿਹਾ ਤੇ ਲੈਂਦਾ ਰਹੇ, ਫਿਰ ਮਰਦਾ ਕਿਉਂ ਆ, ਸਵਾਸ ਲਈ ਚੱਲੇ। ਸਵਾਸ ਲੈ ਨਹੀਂ ਰਹੇ ਅਸੀਂ, ਸਵਾਸ ਤੇ ਆ ਰਹੇ, ਲੈ ਨਹੀਂ ਰਹੇ ਸਵਾਸ, ਸਵਾਸ ਤੇ ਉਹ ਦੇ ਰਿਹਾ, ਸਵਾਸ ਤੇ ਆ ਰਹੇ ਨੇ। ਜਦੋਂ ਅੱਖ ਖੁੱਲਦੀ ਆ ਸਵਾਸ ਆ ਰਿਹਾ, ਸਵਾਂਗੇ ਫਿਰ ਵੀ ਸਵਾਸ ਆ ਰਿਹਾ। ਇੱਕ ਸਵਾਸ ਦਿੰਦਾ ਵੀ ਲੈ ਤੈਨੂੰ ਆਹ ਸਵਾਸ ਦਿੱਤਾ, ਤੇ ਵਾਹਿਗੁਰੂ ਕਹੇ ਨੇ ਨਹੀਂ ਆਖਿਆ, ਉਹਨੇ ਫਿਰ ਇੱਕ ਹੋਰ ਦਿੱਤਾ, ਹੁਣ ਕਹੇ ਵਾਹਿਗੁਰੂ ਨਹੀਂ ਕਿਹਾ, ਫਿਰ ਉਹਨੇ ਇੱਕ ਹੋਰ ਸਵਾਸ ਦਿੱਤਾ। ਕਮਾਲ ਦੀ ਗੱਲ ਇਹ ਆ, ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆਂ ਦੀ ਮਾਇਆ ਨਹੀਂ, ਤੇ ਰੱਬ 24,000 ਸਵਾਸ ਦਿੰਦਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
24 ਘੰਟੇ
ਸਤ ਸ੍ਰੀ ਅਕਾਲ।
24 ਘੰਟਿਆਂ ਚ 24,000 ਸਵਾਸ, ਕਿੱਡੀ ਵੱਡੀ ਬਖਸ਼ਿਸ਼ ਕਰ ਰਿਹਾ, ਕਿੱਡੀ ਵੱਡੀ ਕਿਰਪਾ ਹੋ ਰਹੀ ਸਾਡੇ ਤੇ। ਮਹਾਂਪੁਰਸ਼ ਕਹਿੰਦੇ ਨੇ, ਸੱਚੇ ਪਾਤਸ਼ਾਹ ਸਤਿਗੁਰਾਂ ਨੇ ਇਹੀ ਆਖਿਆ ਕਿ ਜੇ 24 ਘੰਟਿਆਂ ਵਿੱਚ ਤੈਨੂੰ 24,000 ਸਵਾਸ ਆ ਰਿਹਾ, ਤੇ 2,500 ਸਵਾਸ ਉਹਦੀ ਯਾਦ ਵਿੱਚ ਲੰਘਣਾ ਚਾਹੀਦਾ। ਜਿੱਦਾਂ ਕਈ ਪ੍ਰੇਮੀ ਇੱਥੇ ਆ ਕੇ ਬੈਠੇ ਨੇ ਅੱਧੇ ਇੱਕ ਘੰਟੇ ਦੇ, ਤੇ ਆ ਹੁਣ 2 ਘੰਟੇ ਫਿਰ ਉਹਨਾਂ ਦੇ ਪੂਰੇ ਲੱਗ ਜਾਣਗੇ ਤੇ 2.5 ਘੰਟੇ ਬਣ ਗਏ, 2,500 ਸਵਾਸ ਜਿਹੜਾ ਆਏਗਾ ਉਹ ਲੇਖੇ ਚ ਪੈ ਜਾਏਗਾ। 2,500 ਸਵਾਸ, ਸਵਾਸਾਂ ਦਾ ਦਸਵੰਧ ਕੱਢਣਾ। ਸੰਤ ਬਾਬਾ ਆਨੰਦ ਸਿੰਘ ਮਹਾਂਪੁਰਖ ਨਾਨਕ ਸਰ ਕਲੇਰਾਂ ਵਾਲੇ, ਜਦੋਂ ਵੀ ਉਹਨਾਂ ਕੋਲ ਕੋਈ ਪ੍ਰੇਮੀ ਜਾਂਦਾ ਹੁੰਦਾ ਸੀ ਤੇ ਅੱਗੋਂ ਕਹਿੰਦੇ ਸੀ, ਭਾਈ ਜੇ ਆਇਆ ਤੇ ਕੁਛ ਦੇ ਜਾ। ਇੱਕ ਵਾਰੀ ਮਿਲਟਰੀ ਵਾਲੇ ਕਈ ਨੌਜਵਾਨ ਇਕੱਠੇ ਹੋ ਕੇ ਗਏ ਸੰਤ ਬਾਬਾ ਈਸ਼ਰ ਸਿੰਘ ਹੋਣਾ ਕੋਲ, ਨਾਨਕ ਸਰ ਵਾਲਿਆਂ ਕੋਲ, ਤੇ ਜਦੋਂ ਮਹਾਂਪੁਰਖਾਂ ਕੋਲ ਗਏ ਤੇ ਸਾਰੇ ਜਣੇ ਬੈਠੇ ਰਹੇ, ਪ੍ਰਸ਼ਾਦ ਦਿੱਤਾ, ਬੜੇ ਸੋਹਣੇ ਬਚਨ ਪਲਾਸ ਚੱਲੇ। ਕਹਿੰਦੇ ਮਿਲਟਰੀ ਵਾਲਿਓ, ਜੇ ਆਏ ਹੋ ਤੇ ਭੇਟਾ ਤੇ ਦੇ ਕੇ ਜਾਓ। ਸਾਰੇ ਹੈਰਾਨ ਹੋ ਗਏ ਵੀ ਇਹ ਕੀ, ਅਸੀਂ ਤੇ ਸੁਣਿਆ ਸੀ ਨਾਨਕ ਸਰ ਮਾਇਆ ਨਹੀਂ ਚੜ੍ਹਦੀ ਤੇ ਇਹ ਤੇ ਕਹਿੰਦੇ ਭੇਟਾ ਦੇ ਕੇ ਜਾਓ। ਸਾਰੇ ਹੈਰਾਨ ਹੋ ਗਏ, ਕਹਿੰਦੇ ਬਾਬਾ ਜੀ ਦੱਸੋ ਖਾਂ ਕੀ ਭੇਟਾ ਚਾਹੀਦੀ ਤੁਹਾਨੂੰ। ਤੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ ਇਹ ਭੇਟਾ ਦੇ ਜਾਓ, ਵੀ ਚੌਵੀ ਘੰਟਿਆਂ ਦੇ ਵਿੱਚੋਂ ਤੁਸੀਂ ਢਾਈ ਘੰਟੇ ਰੋਜ਼ ਲਾਇਆ ਕਰੋਗੇ, ਸਵਾਸਾਂ ਦੀ ਭੇਟਾ ਦੇ ਜਾਓ, ਇਹਦੇ ਨਾਲੋਂ ਮਹਿੰਗੀ ਚੀਜ਼ ਕੋਈ ਨਹੀਂ। ਹੁਣ ਧਿਆਨ ਦਿਓ, ਇੱਕ ਸਵਾਸ ਦੀ ਸਾਰੀ ਦੁਨੀਆਂ ਦੀ ਕੀਮਤ ਜਿਹੜੀ ਆ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਆ, ਇੱਕ ਸਵਾਸ ਇੱਕ ਪਾਸੇ ਆ, ਅਸੀਂ ਆਪਣੀ ਸਵਾਸਾਂ ਦੀ ਭੇਟਾ ਦਈਏ, ਮਾਇਆ ਦੀ ਤੇ ਲੋੜ ਹੀ ਨਹੀਂ। ਆਖੋ ਸਦਨਾ, ਸਵਾਸਾਂ ਦਾ ਦਸਵੰਧ ਕੱਢਣਾ ਜ਼ਰੂਰੀ ਆ। ਜਿਹੜਾ ਮਾਇਆ ਦਾ ਦਸਵੰਧ ਤੇ ਕੱਢ ਰਿਹਾ ਤੇ ਸਵਾਸਾਂ ਦਾ ਦਸਵੰਧ ਨਹੀਂ ਕੱਢਦਾ, ਫਿਰ ਵੀ ਗੱਲ ਨਹੀਂ ਬਣਦੀ। ਸਮੇਂ ਦਾ ਦਸਵੰਧ, ਸਵਾਸਾਂ ਦਾ ਦਸਵੰਧ ਕੱਢਣਾ ਇਹ ਬੜਾ ਜ਼ਰੂਰੀ ਹੈ। ਤੇ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਲਾਂਭੇ ਲੈ ਕੇ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਗਿਲੇ ਸ਼ਿਕਵੇ ਸ਼ਿਕਾਇਤਾਂ ਲੈ ਕੇ ਜਾਂਦੇ ਹਾਂ ਵੀ ਸੱਚੇ ਪਾਤਸ਼ਾਹ ਮੈਨੂੰ ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ, ਜਾਂ ਤੇ ਮੰਗਣ ਜਾਂਦੇ ਹਾਂ, ਤੇ ਜਾਂ ਫਿਰ ਜਾਂਦੇ ਹਾਂ ਸ਼ਿਕਾਇਤਾਂ ਲੈ ਕੇ ਵੀ ਸੱਚੇ ਪਾਤਸ਼ਾਹ ਦਿੱਤਾ ਨਹੀਂ ਤੁਸੀਂ। ਪਰ ਗੁਰਦੁਆਰਾ ਸਾਹਿਬ ਜਾਣਾ ਤੇ ਧੰਨਵਾਦ ਕਰਨ ਜਾਣਾ, ਗੁਰਦੁਆਰੇ ਅਸੀਂ ਜਾਣਾ ਤੇ ਸ਼ੁਕਰੀਆ ਕਰਨ ਜਾਣਾ ਹੈ। ਹਰ ਰੋਜ਼ ਸਵੇਰੇ ਮੱਥਾ ਟੇਕਣ ਜਾਓ, ਮੱਥਾ ਟੇਕ ਕੇ ਗਲ ਚ ਪੱਲਾ ਪਾ ਕੇ ਆਖੋ ਸੱਚੇ ਪਾਤਸ਼ਾਹ ਮੈਂ ਕੱਲ ਆਇਆ ਸਾਂ, ਤੁਸੀਂ ਕਿਰਪਾ ਕੀਤੀ ਅੱਜ ਮੈਨੂੰ ਫੇਰ ਆਪਣੇ ਦਰ ਤੇ ਲੈ ਕੇ ਆਂਦਾ, ਕੱਲ ਵੀ ਮੈਂ ਇਸ ਟਾਈਮ ਸਵੇਰੇ ਆਇਆ, ਅੱਜ ਵੀ ਆਇਆ, ਚੌਵੀ ਘੰਟਿਆਂ ਪਿੱਛੋਂ ਆਇਆ, ਤੇ ਸੱਚੇ ਪਾਤਸ਼ਾਹ ਆਪ ਜੀ ਦਾ ਧੰਨਵਾਦ, ਤੁਸੀਂ ਮੈਨੂੰ 24,000 ਸਵਾਸ ਦਿੱਤਾ ਕੱਲ ਤੋਂ ਲੈ ਕੇ ਹੁਣ ਤੱਕ, ਧੰਨਵਾਦ ਕਰਨ ਜਾਈਏ। ਜਦੋਂ ਗਏ ਮੰਗਣ, ਗਏ ਮੰਗਣ ਹੀ ਜਾਂਦੇ ਆ, ਧੰਨਵਾਦ ਕਦੇ ਕੀਤਾ ਨੀ, ਫਿਰ ਖੁਸ਼ੀ ਕਿਵੇਂ ਹੋਏਗੀ ਸਾਡੇ। ਹੁਣ ਆਪਾਂ ਕਿਸੇ ਬੰਦੇ ਕੋਲ ਜਾਓ, ਸਾਡੇ ਕੋਲ ਕੋਈ ਆਏ, ਉਹ ਮੰਗਣ ਜਦੋਂ ਆਏ ਮੰਗਣ ਹੀ ਆਏ, ਧੰਨਵਾਦ ਕਰੇ ਹੀ ਨਾ ਕਦੇ। ਕਈਆਂ ਦੀ ਸਾਰੀ ਸਾਰੀ ਜ਼ਿੰਦਗੀ ਲੰਘ ਚੱਲੀ ਆ ਮੰਗਦਿਆਂ ਦੀ, ਕਦੇ ਉਹਨਾਂ ਨੇ ਧੰਨਵਾਦ ਨਹੀਂ ਕੀਤਾ, ਕਦੇ ਨਹੀਂ ਆਖਿਆ ਸੱਚੇ ਪਾਤਸ਼ਾਹ ਤੁਸੀਂ ਇੰਨੀਆਂ ਦਾਤਾਂ ਦਿੱਤੀਆਂ ਨੇ, ਇੱਡੀ ਕਿਰਪਾ ਕੀਤੀ, ਆਪ ਜੀ ਦਾ ਸ਼ੁਕਰੀਆ, ਆਪ ਜੀ ਦਾ ਧੰਨਵਾਦ, ਆਪ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਜੋ ਏਡੀ ਵੱਡੀ ਬਖਸ਼ਿਸ਼ ਕਰ ਰਹੇ ਹੋ, ਕਿਰਪਾ ਕਰ ਰਹੇ ਹੋ। ਇਹ ਸਵਾਸ ਬੜੇ ਮਹਿੰਗੇ ਨੇ ਤੇ ਇਹਨਾਂ ਨੂੰ ਮਿੱਟੀ ਵਿੱਚ ਨਾ ਰੋਲੀਏ। ਜਦੋਂ ਸੰਗਤ ਵਿੱਚ ਬੈਠਦੇ ਹਾਂ, ਬਾਣੀ ਪੜ੍ਹਨੇ ਆ, ਨਿਤਨੇਮ ਕਰਨੇ ਆ, ਜਦੋਂ ਸੇਵਾ ਕਰਨੇ ਆ, ਜਦੋਂ ਭਾਂਡੇ ਮਾਂਜਦੇ ਆ, ਝਾੜੂ ਲਾਉਂਦੇ ਆ, ਉਦੋਂ ਫਿਰ ਸਾਡੇ ਸਵਾਸ ਜਿਹੜੇ ਨੇ ਲੇਖੇ ਚ ਪੈਂਦੇ ਨੇ। ਅੱਜ ਸਵਾਸ ਲੇਖੇ ਚ ਪੈ ਰਹੇ ਨੇ ਸਾਡੇ, ਤੇ ਸਵਾਸਾਂ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿਓ ਤੇ ਮਾਰ ਦੀ ਕਿਰਪਾ ਹੋ ਜਾਣੀ ਆ, ਬਖਸ਼ਿਸ਼ ਹੋ ਜਾਣੀ ਆ, ਨਹੀਂ ਤੇ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ। ਇੱਕ ਇੱਕ ਸਵਾਸ ਇਹਦੀ ਬੜੀ ਕੀਮਤ ਆ, ਮਹਾਰਾਜ ਨੇ ਬਹੁਤ ਵੱਡੀ ਦਾਤ ਦਿੱਤੀ ਆ। ਉਹ ਵਿੱਚ ਸੀ ਤੇ ਕੋਠੀਆਂ ਬਣਾ ਲਈਆਂ, ਉਹ ਵਿੱਚ ਸੀ ਤੇ ਫਸਲਾਂ ਵੱਢਦਾ, ਉਹ ਵਿੱਚ ਸੀ ਤੇ ਫਸਲਾਂ ਬੀਜਦਾ, ਉਹ ਵਿੱਚ ਸੀ ਤੇ ਟਰੈਕਟਰ ਚਲਾ ਰਿਹਾ, ਉਹ ਵਿੱਚ ਸੀ ਤੇ ਬੋਲ ਲੱਗੇ ਨੇ, ਉਹ ਵਿੱਚ ਸੀ ਤੇ ਅੜਦੀ ਨਾਲ ਹਿਸਾਬ ਕੀਤਾ, ਉਹ ਵਿੱਚ ਹੈ ਤੇ ਜੇਬ ਚ ਭਰ ਕੇ ਲਿਆਇਆ ਵੀ ਮੈਂ ਲੱਖ ਦੀ ਫਸਲ ਵੇਚਤੀ, 2,00,000 ਦੀ ਵੇਚਤੀ। ਜੇ ਉਹ ਨਾ ਹੋਵੇ ਤੇ ਕੁਛ ਵੀ ਨਹੀਂ ਹੋ ਸਕਦਾ। ਜਿੱਦਣ ਉਹ ਵਿੱਚ ਨਾ ਹੋਇਆ, ਅਸੀਂ ਖੇਤਾਂ ਚ ਕੀ ਤੁਰ ਜਾਣਾ, ਅਸੀਂ ਕਈਆਂ ਕੀ ਚਲਾ ਲੈਣੀਆਂ ਨੇ, ਅਸੀਂ ਦਾਤੀਆਂ ਕੀ ਵਾਹ ਲਾਂਗੇ, ਫਿਰ ਫਿਰ ਤੇ ਮੜੀਆਂ ਤੱਕ ਵੀ ਚਾਰ ਜਣੇ ਹੀ ਚੁੱਕ ਕੇ ਲਿਜਾਣਗੇ। ਅਸੀਂ ਤੇ ਮੜੀਆਂ ਤੱਕ ਵੀ ਨਹੀਂ ਜਾ ਸਕਦੇ, ਚਾਰ ਜਣਿਆਂ ਦੀ ਲੋੜ ਪਏਗੀ ਚੁੱਕ ਕੇ ਲਿਜਾਣ ਵਾਸਤੇ, ਫਿਰ ਸਾਡੇ ਪੱਲੇ ਹੈ ਹੀ ਕੀ, ਅਸੀਂ ਹੈ ਹੀ ਕਾਹਦੇ ਜੋਗੇ। ਇਹ ਤੇ ਉਹਦੀ ਦਾਤ ਆ, ਅਸੀਂ ਚੌੜੇ ਹੋ ਜਾਂਦੇ ਹਾਂ। ਮੈਂ ਗੁਰਦੁਆਰੇ 1,000 ਰੁਪਈਆ ਦਿੱਤਾ, ਜਿਹੜਾ ਉਹਨੇ ਦਿੱਤਾ ਕਦੇ ਉਹ ਵੀ ਯਾਦ ਆ, ਉਹਨੇ ਕਿੰਨਾ ਕੁਛ ਬਖਸ਼ਿਆ, ਕਿੰਨੀ ਕਿਰਪਾ ਕੀਤੀ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੀ। ਕਹਿੰਦੇ ਉਹ ਦਾਤਾਂ ਦੇ ਰਿਹਾ, ਸਦਾ ਹੀ ਕਿਰਪਾ ਕਰ ਰਿਹਾ, ਸਦਾ ਹੀ ਬਖਸ਼ਿਸ਼ ਕਰ ਰਿਹਾ। ਪਰ ਦਾਤਾਂ ਪਾ ਕੇ ਕੀ, ਦਾਤਾਂ ਦੇਣ ਵਾਲੇ ਨੂੰ ਭੁੱਲ ਜਾਂਦੇ। ਦਾਤ ਪਿਆਰੀ ਵਿਸਰਿਆ ਦਾ ਸਾਰਾ, ਜਦੋਂ ਦਾਤਾਂ ਮਿਲ ਗਈਆਂ, ਪਦਾਰਥ ਮਿਲ ਗਏ, ਫਿਰ ਦਾਤਾਂ ਦੇਣ ਵਾਲਾ ਭੁੱਲ ਗਿਆ। ਸਾਨੂੰ ਦਾਤਾਂ ਦੀ ਲੋੜ, ਸਾਨੂੰ ਮਾਇਆ ਦੀ ਲੋੜ। ਅਸੀਂ ਮੰਗਣਾ, ਗੁਰੂ ਕੋਲ ਜਾਣਾ ਤੇ ਮੰਗਦੇ ਹਾਂ, ਪਰ ਜੇ ਦਾਤਾਂ ਮੰਗਣੀਆਂ ਨੇ ਦਾਤਾਂ ਦੇਣ ਵਾਲੇ ਨੂੰ ਵੀ ਮੰਗਣਾ ਹੁਣ ਸਾਨੂੰ ਕੋਈ ਕਵੇ ਆ ਕੇ ਤੁਹਾਡਾ ਟਰੈਕਟਰ ਦਿਓ ਜੀ ਤੁਹਾਡਾ ਸਕੂਟਰ ਦਿਓ ਜੀ ਮੈਂ ਮੁੰਡੇ ਦਾ ਵਿਆਹ ਕਰਨਾ ਹੈ ਤੁਹਾਡੇ ਟਰੈਕਟਰ ਦੀ ਵੀ ਲੋੜ ਆ ਤੁਹਾਡੇ ਮੋਟਰਸਾਈਕਲ ਦੀ ਵੀ ਲੋੜ ਆ ਤੁਹਾਡੇ ਨੌਕਰ ਵੀ ਦੇ ਦਿਓ ਮੈਨੂੰ ਮੇਰੇ ਘਰ ਕੰਮ ਕਰਨਗੇ ਤੇ ਜੇ ਸਾਨੂੰ ਕਵੇ ਹੀ ਨਾ ਵੀ ਤੁਸੀਂ ਵੀ ਆ ਜਾਓ ਸਾਡੇ ਦਿਲ ਤੇ ਕੀ ਗੁਜ਼ਰੇਗੀ ਵੀ ਸਾਰਾ ਕੁਛ ਤੇ ਮੰਗੀ ਜਾਂਦਾ ਵੀ ਆਹ ਵੀ ਦੇ ਦੇ ਆਹ ਵੀ ਦੇ ਦੇ ਤੇ ਮੈਨੂੰ ਕਹਿੰਦੇ ਨੇ ਵੀ ਤੂੰ ਵੀ ਵਿਆਹ ਚ ਆ ਜਾਈ ਸਾਡਾ ਕੰਮ ਏਦਾਂ ਦਾ ਹੀ ਆ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਸਾਰਾ ਕੁਝ ਦੇ ਤੇਰੀ ਲੋੜ ਹੀ ਨੀ ਤੂੰ ਰਹਿ ਇੱਥੇ ਸਾਰਾ ਕੁਝ ਦੇ ਦੇ ਮੈਨੂੰ ਤੂੰ ਨਾ ਰੱਖੀ ਕੋਲ ਪਰ ਉਹ ਤੇ ਛਪਾ ਕੇ ਰੱਖਦਾ ਹੀ ਨੀ ਕਹਿੰਦੇ ਚਾਬੀਆਂ ਫੜਾ ਦਿੰਦਾ ਜੇ ਲਾਇਕ ਹੋਏ ਜੇ ਕੋਈ ਲਾਇਕ ਹੋਵੇ ਜਿਹੜਾ ਪੁੱਤ ਲਾਇਕ ਹੋਵੇ ਬਾਪੂ ਨੇ ਉਹਨੂੰ ਸਾਰਾ ਕੁਝ ਹੀ ਦੇ ਦੇਣਾ ਤੇ ਜਿਹੜਾ ਨਲਾਇਕ ਹੋਵੇ ਉਹਦੇ ਤੇ ਨਹੀਂ ਕਿਰਪਾ ਹੋ ਸਕਦੀ ਕਦੇ ਤੇ ਇੱਕ ਗੱਲ ਯਾਦ ਰੱਖਿਓ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਵੇਖਣਾ ਜੀਵਨ ਦੇ ਵਿੱਚ ਇੱਦਾਂ ਕਈ ਵਾਰੀ ਹੁੰਦਾ ਜਿਹੜਾ ਬੱਚਾ ਬਹੁਤਾ ਮੰਗਦਾ ਰਵੇ ਉਹ ਚੰਗਾ ਨਹੀਂ ਲੱਗਦਾ ਜਿਹੜਾ ਪਰਿਵਾਰ ਦਾ ਮੈਂਬਰ ਜਿੰਨਾ ਕੁਝ ਜ਼ਿਆਦਾ ਮੰਗੇਗਾ ਓਨਾ ਹੀ ਉਹ ਸਾਡੇ ਤੋਂ ਦੂਰ ਹੋ ਜਾਏਗਾ ਹੁਣ ਪਤਨੀ ਲੜਦੀ ਰਵੇ ਘਰ ਵਾਲੀ ਵੀ ਤੂੰ ਆਹ ਲਿਆ ਦੇ ਆਹ ਲਿਆ ਦੇ ਆਹ ਲਿਆ ਦੇ ਲਿਆ ਕੇ ਤੇ ਦਏਗਾ ਵੀ ਕਲੇਸ਼ ਨਾ ਪਵੇ ਪਰ ਜਿੰਨਾ ਮੰਗੇਗੀ ਓਨੇ ਸਾਡੇ ਮਨ ਤੋਂ ਦੂਰ ਹੋ ਜਾਏਗੀ ਤੇ ਜੇ ਮੰਗੇ ਕੁਛ ਨਾ ਕਦੇ ਸੋਭਾ ਕਰਦਾ ਨੀ ਥੱਕਦਾ ਵੀ ਇਹਨੇ ਨੀ ਕਦੀ ਕਿਹਾ ਵੀ ਕੁਛ ਲਿਆ ਕੇ ਦੇ ਮੈਂ ਲਿਆ ਦਿਆਂ ਨਾ ਲਿਆ ਦਿਆਂ ਤਾਂ ਵੀ ਕੋਈ ਨੀ ਕਈ ਵਾਰੀ ਤੁਹਾਡੇ ਘਰਾਂ ਚ ਜਾਈਦਾ ਕਈ ਲੈ ਜਾਂਦੇ ਬਾਬਾ ਜੀ ਚਲੋ ਜੀ ਘਰਾਂ ਚ ਵੇਖੀ ਤਾਂ ਕਹਿਣਗੇ ਬਾਬਾ ਜੀ ਆਹ ਬੱਚੇ ਦੇ ਸਿਰ ਤੇ ਹੱਥ ਰੱਖੋ ਕਿਉਂ ਅਖੇ ਜੀ ਇਹ ਜਿੱਦੀ ਬੜਾ ਕੀ ਕਹਿੰਦੇ ਨੇ ਉਹ ਹਿੰਡ ਕਰਦਾ ਜੀ ਕਹਿੰਦੇ ਇਹ ਬੱਚਾ ਹਿੰਡੀ ਹੈ ਇਹ ਜਿੱਦੀ ਹੈ ਬੜਾ ਇੱਕੋ ਹੀ ਗੱਲ ਆ ਜਿੱਦੀ ਕਹਿ ਲਓ ਹਿੰਡੀ ਕਹਿ ਲਓ ਇਹ ਤੇ ਲੇਟਣ ਲੱਗ ਪੈਂਦਾ ਜੇ ਇਹਨੂੰ ਕੋਈ ਚੀਜ਼ ਨਾ ਦਿਓ ਇਹ ਤੇ ਕੰਧ ਚ ਟੱਕਰ ਵੀ ਮਾਰਦਾ ਇਹ ਤੇ ਧਰਤੀ ਨਾਲ ਸਿਰ ਮਾਰਦਾ ਵੀ ਕੀ ਗੱਲ ਮੈਨੂੰ ਤੁਸੀਂ ਆਹ ਚੀਜ਼ ਦਿੰਦੇ ਕਿਉਂ ਨੀ ਤੁਸੀਂ ਕਹਿੰਦੇ ਹੋ ਇਹਨੂੰ ਇਹ ਤੇ ਕਿਰਪਾ ਕਰੋ ਜੀ ਇਹਨੂੰ ਥੋੜੀ ਬਹੁਤੀ ਮੱਤ ਆ ਜਾਏ ਹੁਣੇ ਨੀ ਟਿਕਣ ਦਿੰਦਾ ਸਾਨੂੰ ਇਹ ਬੜਾ ਜਿੱਦੀ ਹੈ ਤੇ ਕਈ ਤੁਹਾਡੇ ਬੱਚੇ ਇੱਦਾਂ ਦੇ ਨੇ ਤੁਸੀਂ ਕਹਿੰਦੇ ਬਾਬਾ ਜੀ ਇਹ ਤੇ ਉੱਕਾ ਹੀ ਨੀ ਰੋਂਦਾ ਇਹ ਤੇ ਬੜਾ ਭਲਾ ਮਾਨਸ ਹੈ ਜੀ ਬਸ ਆਪਣੀ ਮਰਜ਼ੀ ਦੁੱਧ ਪੀਣਾ ਉਦੋਂ ਕਿਤੇ ਮਾੜਾ ਮੋਟਾ ਕਹਿ ਦੇ ਨਹੀਂ ਤੇ ਇਹ ਬੱਚਾ ਤੇ ਉੱਕਾ ਹੀ ਰੋਂਦਾ ਹੀ ਨਹੀਂ ਜੰਮਦਾ ਹੀ ਭਲਾ ਮਾਨਸ ਸਾਡੀਆਂ ਮਾਵਾਂ ਧਿਆਨ ਦਿਓ ਸਾਡੀਆਂ ਮਾਵਾਂ ਕਈ ਵਾਰੀ ਸਾਨੂੰ ਕਹਿੰਦੀਆਂ ਨੇ ਕਿ ਮੁੰਡਿਆ ਤੂੰ ਤੇ ਨਿੱਕਾ ਹੁੰਦਾ ਬੜਾ ਭਲਾ ਮਾਨਸ ਸੀ ਕਈਆਂ ਦੀਆਂ ਮਾਵਾਂ ਕਹਿੰਦੀਆਂ ਤੇ ਤੂੰ ਤੇ ਨਿੱਕਾ ਹੁੰਦਾ ਹੀ ਬੜਾ ਖਰਾਬ ਸੀ ਬੜਾ ਜਿੱਦੀ ਸੀ ਜਿਹੜਾ ਬੱਚਾ ਪੂਰਾ ਧਿਆਨ ਦਿਓ ਪਿਆਰਿਓ ਇਕਾਗਰਤਾ ਬਣਾਓ ਬੇਨਤੀ ਆ ਮਾੜੀ ਜੀ ਗੱਲ ਪਿੱਛੇ ਸਿਰ ਇੱਧਰ ਉੱਧਰ ਨਾ ਕਰਿਆ ਕਰੋ ਮਨ ਜੋੜ ਕੇ ਰੱਖੋ ਜੇ ਤਾਰ ਜੁੜੀ ਆ ਤੇ ਲਾਈਟ ਜਗਦੀ ਹੈ ਜੇ ਤੁਹਾਡੀ ਨਜ਼ਰ ਮੇਰੇ ਤੇ ਪੈ ਰਹੀ ਹੈ ਤੇ ਮੈਂ ਤਾਂ ਹੀ ਬੋਲ ਰਿਹਾ ਜਦੋਂ ਮਾੜੀ ਜੀ ਨਜ਼ਰ ਹਟਾ ਲੈਂਦੇ ਹੋ ਤੇ ਕਨੈਕਸ਼ਨ ਟੁੱਟ ਜਾਂਦਾ ਫਿਰ ਗੱਲ ਨਹੀਂ ਬਣਦੀ ਤਾਰ ਟੁੱਟੀ ਨਹੀਂ ਤੇ ਲਾਈਟ ਬੰਦ ਹੋਈ ਨਹੀਂ ਇਕਾਗਰਤਾ ਬਣਾਓ ਆਪ ਜੀ ਦੀ ਨਜ਼ਰ ਜਦੋਂ ਸੰਗਤ ਦੀ ਨਜ਼ਰ ਪੈਂਦੀ ਆ ਨਾ ਤੇ ਫਿਰ ਹੀ ਹਾਜ਼ਰੀ ਭਰਨੀ ਜਰਾ ਪੂਰੀ ਸੁਰਤੀ ਜੋੜ ਕੇ ਰੱਖੋ ਮਨ ਜੋੜੋ ਆਪ ਜੀ ਬੱਚਿਆਂ ਦੀਆਂ ਸ਼ਿਕਾਇਤਾਂ ਕਰਦੇ ਹੋ ਕਈ ਵਾਰੀ ਸਾਡੇ ਬੱਚੇ ਜੀ ਸਾਡਾ ਬੱਚਾ ਉਹ ਆ ਜਿਹੜਾ ਬਿਲਕੁਲ ਭਾਣਾ ਮਾਨਸ ਆ ਕਦੇ ਕਿਸੇ ਤੋਂ ਕੁਛ ਮੰਗਦਾ ਹੀ ਨਹੀਂ ਇੱਕ ਬੱਚਾ ਉਹ ਆ ਜਿਹੜਾ ਬੜਾ ਜਿੱਦੀ ਆ ਜੇ ਮੰਗ ਕਰਦਾ ਵੀ ਮੈਨੂੰ ਆ ਲਿਆ ਕੇ ਦਿਓ ਜਿੰਨਾ ਚਿਰ ਲਿਆ ਕੇ ਨਾ ਦਈਏ ਟਿਕਦਾ ਹੀ ਨਹੀਂ ਇਹ ਤੇ ਮੰਗਦਾ ਹੀ ਰਹਿੰਦਾ ਆਹ ਬੱਚਾ ਤੇ ਬੜਾ ਜਿੱਦੀ ਆ ਜਿਹੜੀ ਚੀਜ਼ ਦੇ ਮਗਰ ਪੈ ਜਾਏ ਕਹਿੰਦਾ ਮੈਨੂੰ ਲਿਆ ਕੇ ਦਿਓ ਜਿਵੇਂ ਮਰਜ਼ੀ ਕਰੋ ਹਿੰਡੀ ਆ ਬੜਾ ਜਿੱਦੀ ਆ ਜਿਹੜਾ ਬੱਚਾ ਜਿੱਦੀ ਆ ਉਹਦੀ ਤੁਸੀਂ ਸ਼ਿਕਾਇਤ ਕਰਦੇ ਹੋ ਉਸ ਬੱਚੇ ਤੋਂ ਤੁਸੀਂ ਗਿਲਾ ਕਰਦੇ ਹੋ ਉਹ ਬੱਚੇ ਵਾਸਤੇ ਤੁਸੀਂ ਕਿਸੇ ਤੋਂ ਹੱਥ ਰਖਾਉਂਦੇ ਹੋ ਵੀ ਇਹ ਬੱਚੇ ਤੇ ਕਿਰਪਾ ਕਰੋ ਜਿਹੜਾ ਬੱਚਾ ਭਲਾ ਮਾਨਸ ਤੁਸੀਂ ਉਹਦੀ ਸੋਭਾ ਕਰ ਕਰਕੇ ਥੱਕਦੇ ਨਹੀਂ ਆਪਾਂ ਆਪਣੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਅਸੀਂ ਵੀ ਤੇ ਜਿੱਦੂ ਹੀ ਹਾਂ ਅਸੀਂ ਵੀ ਗੁਰਦੁਆਰੇ ਮੰਗਣ ਹੀ ਜਾਂਦੇ ਜਿਹੜਾ ਬੱਚਾ ਮੰਗਦਾ ਹੀ ਰਹੇ ਸਾਨੂੰ ਚੰਗਾ ਲੱਗਦਾ ਉਹ ਬੱਚਾ ਜਿਹੜਾ ਸਦਾ ਕਹੇ ਆਹ ਲਿਆ ਦਿਓ ਉਹ ਲਿਆ ਦਿਓ ਹੁਣ ਆਹ ਲਿਆ ਦਿਓ ਜਿਹੜਾ ਬੱਚਾ ਜੇਦੀ ਕਰੀ ਜਾਏ ਹਰ ਸਮੇਂ ਉਹ ਸਾਨੂੰ ਚੰਗਾ ਨਹੀਂ ਲੱਗੇ ਤੇ ਜਿਹੜਾ ਬੱਚਾ ਕੁਝ ਨਾ ਮੰਗੇ ਹੋ ਸਕਦਾ ਖੁਸ਼ ਹੋ ਕੇ ਅਸੀਂ ਇਹਨੂੰ ਉਦੋਂ ਵੀ ਵੱਧ ਲਿਆ ਦਈਏ ਜਿੰਨਾ ਅਸੀਂ ਸਤਿਗੁਰਾਂ ਕੋਲ ਆ ਕੇ ਖਲੋ ਕੇ ਮੰਗੀ ਜਾਂਦੇ ਹਾਂ ਦਾਤਾਂ ਤੇ ਮਹਾਰਾਜ ਨੇ ਦੇ ਦੇਣੀਆਂ ਨੇ ਪਰ ਓਨਾ ਅਸੀਂ ਖੁਦ ਦੂਰ ਹੋ ਜਾਂਦੇ ਹਾਂ ਤੇ ਯਤਨ ਇਹ ਕਰਨਾ ਹੈ ਵੀ ਅਸੀਂ ਗੁਰਦੁਆਰੇ ਜਾਈਏ ਮੰਦਰ ਵਿੱਚ ਜਿਹੜੇ ਜਾਣ ਵਾਲੇ ਨੇ ਮੰਦਰ ਵਿੱਚ ਜਾਣ, ਜਿਹੜੇ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਨੇ ਮਸੀਤ ਵਿੱਚ ਜਾਣ ਤੇ ਜਾ ਕੇ ਆਖਣ ਸੱਚੇ ਪਾਤਸ਼ਾਹ ਦੁਨੀਆਂ ਦੇ ਪਦਾਰਥ ਦੇ ਚੰਗੀ ਗੱਲ ਆ ਪਰ ਸਾਨੂੰ ਤੇਰੀ ਵੀ ਲੋੜ ਆ। ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ ਕਹਿੰਦੇ ਛਾਂ ਨਾ ਮੰਗੋ ਰੁੱਖ ਮੰਗੋ। ਬਾਬਾ ਨੰਦ ਸਿੰਘ ਕਹਿੰਦੇ ਛਾਂ ਨਾ ਮੰਗੋ ਦਰਖਤ ਮੰਗੋ, ਜੇ ਦਰਖਤ ਮੰਗੋਗੇ ਤੇ ਛਾਂ ਤੇ ਮਗਰ ਆਪੇ ਹੀ ਆ ਜਾਣੀ। ਛਾਂ ਨਾ ਮੰਗੋ ਦਰਖਤ ਹੀ ਮੰਗੋ, ਸਾਨੂੰ ਪਦਾਰਥਾਂ ਦੀ ਲੋੜ ਨਹੀਂ, ਤੇਰੀ ਲੋੜ ਆ, ਜੇ ਤੂੰ ਆ ਗਿਆ ਤੇ ਬਾਕੀ ਸਭ ਕੁਝ ਆਪੇ ਹੀ ਆ ਜਾਣਾ। ਪਰ ਅਸੀਂ ਵੀ ਜਿੱਦ ਕਰਨੇ ਆ ਬੜੀ ਵਾਰੀ, ਬੱਚਾ ਕਈ ਵਾਰੀ ਰੋਣ ਲੱਗ ਪੈਂਦਾ ਨਾ ਮੈਨੂੰ ਆ ਲਿਆ ਕੇ ਨਹੀਂ ਦਿੰਦਾ ਮੇਰਾ ਬਾਪੂ, ਲੜਦਾ ਹੈ, ਅਸੀਂ ਵੀ ਇੱਦਾਂ ਹੀ ਕਰਦੇ। ਪਰ ਜੇ ਭਲਾ ਮਾਨਸ ਬੱਚਾ ਹੋਵੇ ਅਸੀਂ ਉਹਦੀ ਸੋਭਾ ਕਰਨੇ ਆ, ਖੁਸ਼ ਹੋ ਜਾਂਦੇ ਹਾਂ ਬੱਚੇ ਤੇ, ਇਹ ਕਦੇ ਜਿੱਦ ਨਹੀਂ ਕਰਦਾ। ਸਾਡੇ ਤੇ ਵੀ ਖੁਸ਼ੀ ਹੋਏਗੀ ਜੇ ਜਿੱਦ ਬੰਦ ਕਰ ਦਿਆਂਗੇ, ਜੇ ਮੰਗਣਾ ਬੰਦ ਕਰ ਦਿਆਂਗੇ। ਜਿੰਨਾ ਮੰਗੀ ਜਾਵਾਂਗੇ ਉਹਨਾਂ ਦੂਰ ਹੋਈ ਜਾਵਾਂਗੇ। ਜੇ ਮੰਗਣਾ ਵੀ ਆ ਤੇ ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਵੀ ਆ ਤੇ ਉਹ ਖੈਰ ਮੰਗਣੀ ਆ, ਮੁੜ ਮੁੜ ਕੇ ਮੰਗਣਾ ਹੀ ਨਾ ਪਵੇ। ਉਹ ਦਾਤ ਮੰਗੀ ਹੈ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ ਰਹਿਮਤ ਕਰ ਦਿਓ, ਇਹ ਖੈਰ ਪਾਓ ਝੋਲੀ ਤੇਰੀ, ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ, ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ, ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ, ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ। ਪਾਣੀ ਵਾਹਿਗੁਰੂ ਸਾਨੂੰ ਖੈਰ ਬੰਦਗੀ ਦਾ, ਪਾਣੀ ਮਾਲਦਾ ਸਾਨੂੰ ਖੈਰ ਬੰਦਗੀ ਦਾ, ਪਾਣੀ ਵਾਹਿਗੁਰੂ ਸਾਨੂੰ ਖੈਰ ਬੰਦਗੀ ਦਾ, ਪਾਣੀ ਮਾਲਦਾ ਸਾਨੂੰ ਖੈਰ ਬੰਦਗੀ ਦਾ, ਪਾਣੀ ਮਾਲਦਾ ਸਾਨੂੰ ਖੈਰ ਬੰਦਗੀ ਦਾ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਧ ਬਿਨ ਅਮਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ
ਨਿਤ ਤੇਰੇ,
ਨਿਤ ਤੇਰੇ ਗੁਣ ਗਾਈਏ, ਜਿਵੇਂ ਮਰਜ਼ੀ ਗਾਈਏ। ਤੁਸੀਂ ਕਹੋਗੇ ਕਿਵੇਂ ਲੰਘਾਈਏ ਜੀ, ਢਾਈ ਘੰਟੇ ਲੱਤਾਂ ਦੁਖਣ ਲੱਗ ਪੈਂਦੀਆਂ ਸਵੇਰੇ, ਕਿਵੇਂ ਬੈਠੀਏ, ਔਖਾ ਲੱਗਦਾ ਢਾਈ ਘੰਟੇ ਹੁਣ ਇੱਥੇ ਮਨ ਨਹੀਂ ਲਾਂਗੇ ਅਸੀਂ ਜੀ, ਢਾਈ ਘੰਟੇ ਲਾਇਆ ਕਰਾਂਗੇ ਪਰ ਲਾਈਏ ਕਿਵੇਂ। ਪਹਿਲੀ ਗੱਲ ਤੇ ਇਹ ਆ ਵੀ ਸ਼ੁਰੂ ਕਰੋ, ਦਸ ਮਿੰਟ ਤੋਂ ਸ਼ੁਰੂ ਕਰੋ, ਅਗਲੇ ਦਿਨ ਵੀਹ ਮਿੰਟ, ਫਿਰ ਅੱਧਾ ਘੰਟਾ ਹੌਲੀ ਹੌਲੀ ਵਧਾਓ। ਜੇ ਬਹਿ ਕੇ ਨਹੀਂ ਜਪਿਆ ਜਾਂਦਾ ਤੁਰਨ ਫਿਰਨ ਲੱਗ ਜਾਓ ਕਮਰੇ ਚ ਵਿਹੜੇ ਚ ਹੌਲੀ ਹੌਲੀ। ਉਹਦਾ ਨਾ ਮਨ ਲੱਗੇ ਟੇਪ ਲਾ ਲਓ ਸ਼ਬਦਾਂ ਦੀ ਬਾਣੀ ਦੀ ਕੈਸਟਾਂ ਬਾਣੀ ਦੀਆਂ ਵੀ ਕੈਸਟਾਂ ਮਿਲਦੀਆਂ ਨੇ ਜਪਜੀ ਸਾਹਿਬ ਦੀ ਸੁਖਮਣੀ ਸਾਹਿਬ ਦੀ ਪੰਜ ਬਾਣੀਆਂ ਦਾ ਨਿਤਨੇਮ ਰਹਿਰਾਜ ਸਾਹਿਬ ਉਹ ਬਾਣੀ ਦੀ ਟੇਪ ਲਾ ਕੇ ਸੁਣ ਲਓ ਕਿਵੇਂ ਨਾ ਕਿਵੇਂ ਜੋੜੋ ਮਨ ਨੂੰ ਦੋ ਢਾਈ ਘੰਟੇ ਉੱਧਰ ਨੂੰ ਮਨ ਲੱਗਾ ਰਹੇ ਮੈਂ ਬਾਹਰ ਵੇਖਿਆ ਕੈਨੇਡਾ ਦੇ ਵਿੱਚ ਕਈ ਪ੍ਰੇਮੀ ਇੱਦਾਂ ਦੇ ਆ ਜਿਨ੍ਹਾਂ ਦੇ ਘਰ ਵਿੱਚ ਹਰ ਸਮੇਂ ਇੱਕ ਟੇਪ ਚੱਲਦੀ ਆ ਮਿੱਠੀ ਮਿੱਠੀ ਉਹ ਕੀ ਆ ਬਸ ਵਾਹਿਗੁਰੂ 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 ਏਦਾਂ ਹੀ ਹੋਈ ਜਾਂਦਾ ਨਾਲ ਮਿੱਠੇ ਮਿੱਠੇ ਸਾਜ ਵੱਜਦੇ ਆ ਜੋੜੀ ਵੱਜਦੀ ਆ ਤੋ ਬਸ ਵਾਹਿਗੁਰੂ 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 ਮੈਂ ਉਹਨਾਂ ਨੂੰ ਪੁੱਛਿਆ ਇਹ ਕਿਵੇਂ ਕਹਿੰਦੇ ਕਹਿੰਦੇ ਜੀ ਕੰਮ ਕਾਰ ਕਰੀਦੇ ਆ ਖਾਣਾ ਖਾ ਰਹੇ ਹਾਂ ਕੰਮ ਕਾਰ ਕਰਨੇ ਆ ਪਰ ਜਦੋਂ ਕੰਮ ਕਾਰ ਕਰਦੇ ਆ ਕਈ ਵਾਰੀ ਗੱਲਾਂ ਬਾਤਾਂ ਵੀ ਕਰਨੇ ਆ ਫਿਰ ਧਿਆਨ ਕਦੇ ਨਾ ਕਦੇ ਉੱਧਰ ਚਲੇ ਜਾਂਦਾ ਜਦੋਂ ਲਗਾਤਾਰ ਟੇਪ ਚੱਲ ਰਹੀ ਆ ਤੇ ਧਿਆਨ ਵਾਰ ਵਾਰ ਜਾਂਦਾ ਜਦੋਂ ਵਾਹਿਗੁਰੂ ਵਾਹਿਗੁਰੂ ਕਈ ਵਾਰੀ ਨਾਲ ਨਾਲ ਬੋਲਣ ਲੱਗ ਪੈਂਦੇ ਆ ਜਿਹੜੇ ਪ੍ਰੇਮੀ ਉਹ ਘਰਾਂ ਦੇ ਵਿੱਚ ਜਿਨ੍ਹਾਂ ਦੇ ਹਰ ਸਮੇਂ ਟੇਪ ਚੱਲਦੀ ਆ ਵਾਹਿਗੁਰੂ ਵਾਹਿਗੁਰੂ ਕਮਰੇ ਹਰੇਕ ਕਮਰੇ ਦੇ ਵਿੱਚ ਆਵਾਜ਼ ਆ ਰਹੀ ਆ ਤੇ ਉਹਨਾਂ ਦੀ ਬਾਹਰ ਗੱਡੀਆਂ ਨੇ ਟਰਾਲੇ ਨੇ ਖਲੋਤੇ ਉਹਨਾਂ ਟਰਾਲਿਆਂ ਦੇ ਵਿੱਚ ਜਦੋਂ ਚੜ੍ਹਦੇ ਨੇ ਉੱਥੇ ਵੀ ਉਹਨਾਂ ਨੇ ਉਹੀ ਟੇਪ ਲਾਈ ਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਕੋਈ ਨੀ ਮਨ ਟੁੱਟਦਾ ਹੈ ਮਨ ਖੰਡਾ ਵਿੱਚ ਚਲੇ ਜਾਂਦਾ ਮਾੜਾ ਮੋਟਾ ਧਿਆਨ ਹਟ ਜਾਂਦਾ ਫਿਰ ਫਿਰ ਉੱਧਰ ਸੁਰਤੀ ਚਲੇ ਜਾਂਦੀ ਸਾਡੀ ਫਿਰ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈਦਾ ਥੋੜਾ ਚਿਰ ਮਨ ਇੱਧਰ ਉੱਧਰ ਜਾਂਦਾ ਫਿਰ ਜੁੜਦਾ ਇਸੇ ਤਰ੍ਹਾਂ ਸਾਡੇ ਘਰ ਵਿੱਚ ਵੀ ਬਾਣੀ ਦੀ ਟੇਪ ਚੱਲੇ ਅਸੀਂ ਡੇਢ ਦੋ ਢਾਈ ਘੰਟੇ ਉਹਦੇ ਪਿਆਰ ਵਿੱਚ ਲੰਘਾਉਣੇ ਨੇ ਮਨ ਟੁੱਟੇਗਾ ਕੋਈ ਨੀ ਹੌਲੀ ਹੌਲੀ ਆਪੇ ਜੁੜ ਜਾਣਾ ਫਿਰ ਉੱਥੇ ਹੀ ਆ ਜਾਏਗਾ ਮਨ ਹੌਲੀ ਹੌਲੀ ਯਤਨ ਕਰੀਏ ਬਾਬਾ ਆਨੰਦ ਸਿੰਘ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਅੱਗ ਵਿੱਚ ਹੱਥ ਪਾ ਦਿਓ ਭਾਵੇਂ ਆਪਣੇ ਆਪ ਪੈ ਜਾਏ ਤੇ ਭਾਵੇਂ ਜਾਣ ਕੇ ਪਾ ਦਿਓ ਅੱਗ ਨੇ ਸਾੜਨਾ ਹੀ ਸਾੜਨਾ ਬਾਣੀ ਪੜ੍ਹੋ ਜ਼ਰੂਰ ਮਨ ਜੁੜੇ ਨਾ ਜੁੜੇ ਬਾਣੀ ਨੇ ਤਾਰਨਾ ਹੀ ਤਾਰਨਾ ਖੁਸਦਨਾ
ਸ੍ਰੀ ਵਾਹਿਗੁਰੂ
ਐਵੇਂ ਨੀ ਜਾਣੀ ਗੱਲ ਕੁਛ ਨਾ ਕੁਛ ਦੇ ਜਾਣਾ ਜੇ ਬਾਣੀ ਪੜ੍ਹਨੇ ਆ ਜੇ ਨਿਤਨੇਮ ਕਰਨੇ ਆ ਨਾ ਸੋਚਿਓ ਮਨ ਜੁੜਿਆ ਹੀ ਨੀ ਮੇਰਾ ਬਾਣੀ ਨੇ ਤੇਰਾ ਹੱਕ ਨੀ ਰੱਖਣਾ ਕੁਛ ਨਾ ਕੁਛ ਤੇ ਮਿਲ ਹੀ ਜਾਣਾ ਦਰਸ਼ਨ ਤੇ ਕੀਤੇ ਹੀ ਨਹੀਂ ਦਰਸ਼ਨ ਤੇ ਕੀਤੇ ਹੀ ਨੇ ਜੀਵ ਤੇ ਪਵਿੱਤਰ ਹੋਏਗੀ ਹੋਈ ਯਤਨ ਕਰੀਏ ਜਦੋਂ ਸੰਗਤ ਕਰਦੇ ਰਹੀਏ ਹੌਲੀ ਹੌਲੀ ਕਿਰਪਾ ਹੋ ਜਾਂਦੀ ਮਨ ਬਦਲ ਜਾਂਦਾ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਕਿਸੇ ਨੂੰ ਸਿੱਧਾ ਰੋਕੋਗੇ ਉਹਨੇ ਰੁਕਣਾ ਨਹੀਂ ਸ਼ਰਾਬ ਪੀਣ ਵਾਲਾ ਤੁਸੀਂ ਗਾਲਾਂ ਲੱਗ ਪਓ ਕੱਢਣ ਸ਼ਰਾਬ ਨਾ ਪੀਆ ਕਰ ਤੂੰ ਏਦਾਂ ਕਰਦਾ ਕਹਿੰਦੇ ਉਹਨੇ ਹੋਰ ਦੂਰ ਚਲੇ ਜਾਣਾ ਤੁਹਾਤੋਂ ਮਹਾਂਪੁਰਸ਼ਾਂ ਨੇ ਕਹਿਣਾ ਜੇ ਕੋਈ ਸ਼ਰਾਬੀ ਆ ਜਾਣਾ ਨਾ ਉਹ ਪੀਨਾ ਤੂੰ ਹਾਂਜੀ ਮੈਂ ਪੀਨਾ ਅੱਛਾ ਤੈਨੂੰ ਪੀਣ ਤੋਂ ਨੀ ਰੋਕਦੇ ਪੀਆ ਕਰ ਕਹਿੰਦਾ ਜੀ ਫਿਰ ਇੱਕ ਗੱਲ ਮੰਨਦਾ ਕਹਿੰਦੇ ਕੀ ਮਹਾਂਪੁਰਸ਼ਾਂ ਨੇ ਕਹਿਣਾ ਸਵੇਰੇ ਕੇਸੀ ਇਸ਼ਨਾਨ ਕਰਕੇ ਨਾ ਇਸ਼ਨਾਨ ਕਰ ਲਿਆ ਕਰ ਚਲੋ ਕੇਸੀ ਨੀ ਹੋਏਗਾ ਜਿਵੇਂ ਮਰਜ਼ੀ ਇਸ਼ਨਾਨ ਕਰਕੇ ਤੂੰ ਗੁਰਦੁਆਰੇ ਆਇਆ ਕਰ ਰੋਜ਼ ਪੀਣੀ ਆ ਪੀ ਲਿਆ ਕਰ ਪਰ ਇਸ਼ਨਾਨ ਕਰਕੇ ਸਵੇਰੇ ਗੁਰਦੁਆਰੇ ਆ ਜਾ ਕਰ ਮੱਥਾ ਟੇਕਣ ਕਹਿਣਾ ਜੀ ਸਤ ਬਚਨ ਪਰ ਹੁਣ ਵੇਖਣ ਵਾਲਾ ਕਹਿੰਦਾ ਵੀ ਲੈ ਰਾਤ ਬੀਵੀ ਫਿਰਦਾ ਸੀ ਸਵੇਰੇ ਗੁਰਦੁਆਰੇ ਦਾ ਕੀ ਫਾਇਦਾ ਫਾਇਦਾ ਕਿਉਂ ਨਹੀਂ ਗੁਰਦੁਆਰੇ ਜਾਏਗਾ ਗੁਰਦੁਆਰੇ ਜਾਏਗਾ ਹੌਲੀ 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 ਗੁਰਦੁਆਰੇ ਦਾ ਰੰਗ ਚੜ੍ਹ ਜਾਣਾ ਤੇ ਸ਼ਰਾਬ ਪੀਣ ਨੂੰ ਜੀਓ ਹੀ ਨਹੀਂ ਕਰਨਾ ਬੜੀ ਵਾਰੀ ਸਟੇਜ ਤੋਂ ਬੇਨਤੀ ਕਰਦਾ ਹੁੰਦਾ ਵੱਡੇ ਤੋਂ ਵੱਡਾ ਸ਼ਰਾਬੀ ਕਹਿੰਦਾ ਕਹਾਉਂਦਾ ਆਵੇ ਜਿਹੜਾ ਕਹੇ ਮੈਂ ਨਹੀਂ ਛੱਡ ਸਕਦਾ
ਜਿਹੜਾ ਕਵੇ ਕਿ ਮੈਂ ਨਹੀਂ ਛੱਡ ਸਕਦਾ ਉਹ ਲਗਾਤਾਰ ਸੰਗਤ ਕਰੇ 15 ਦਿਨ 20 ਦਿਨ ਮਹੀਨਾ ਕਰੇ ਸੰਗਤ ਵੈਸੇ ਤੇ 2-3 ਦਿਨ ਹੀ ਬਹੁਤ ਹੁੰਦੇ ਨੇ ਸਿਆਣੇ ਵਾਸਤੇ ਪਰ ਜਿਹਦਾ ਮਨ ਬਹੁਤਾ ਹੀ ਕਠੋਰ ਹੋ ਚੁੱਕਿਆ ਜਿਹਦਾ ਦਿਲ ਪੱਥਰ ਦਾ ਬਣ ਚੁੱਕਿਆ ਕਠੋਰ ਹੋ ਚੁੱਕਿਆ ਉਹਨੂੰ ਟਾਈਮ ਤੇ ਲੱਗ ਸਕਦਾ ਪਰ ਪਿਘਲੇਗਾ ਜ਼ਰੂਰ ਇਹ ਨਹੀਂ ਹੋ ਸਕਦਾ ਬਾਣੀ ਨੇ ਅਸਰ ਵਿਖਾ ਜਾਣਾ ਆਪਣਾ ਪੀਂਦਾ ਪੀ ਵੀ ਚੱਲੇ ਰੋਜ਼ ਆਵੇ ਸੰਗਤ ਵਿੱਚ ਆਈ ਜਾਵੇ 15-20 ਦਿਨਾਂ ਬਾਅਦ ਮਹੀਨੇ ਬਾਅਦ ਉਹਨੇ ਆਪੇ ਹੀ ਕਹਿਣਾ ਵੀ ਮੇਰਾ ਹੁਣ ਪੀਣ ਨੂੰ ਜੀ ਨਹੀਂ ਕਰਦਾ ਜਿਉਂ ਜਿਉਂ ਸੁਨਾਮ ਦੇ ਨੇੜੇ ਜਾਓਗੇ ਹਰੀਗੜ੍ਹ ਤੇ ਆਪੇ ਹੀ ਦੂਰ ਹੋ ਜਾਣਾ ਫਿਰ ਜਿਉਂ ਜਿਉਂ ਪਾਤਣਾ ਦੇ ਨੇੜੇ ਜਾਈ ਜਾਓਗੇ ਹਰੀਗੜ੍ਹ ਆਪੇ ਪਿੱਛੇ ਹੋਈ ਜਾਣਾ ਆਪੇ ਹੀ ਜਿਉਂ ਜਿਉਂ ਗੁਰਦੁਆਰੇ ਜਾਈ ਜਾਓ ਠੇਕੇ ਤੇ ਆਪੇ ਹੀ ਦੂਰ ਚਲੇ ਜਾਂਦੇ ਨੇ ਖੁਸਦਨਾ
ਸ੍ਰੀ ਵਾਹਿਗੁਰੂ
ਬਾਕੀ ਆ ਦਵਾਈਆਂ ਦਵਾਈਆਂ ਖਾਣ ਖਵਾਉਣ ਨਾਲ ਨਹੀਂ ਗੱਲ ਬਣਦੀ ਅਸਲ ਤੇ ਆਪਣਾ ਮਨ ਮਾਰਨਾ ਪੈਂਦਾ ਮਨ ਇੱਧਰ ਜੋੜਨਾ ਪੈਂਦਾ, ਧਿਆਨ ਇੱਧਰ ਜੋੜਨਾ ਪੈਂਦਾ। ਕਈ ਕਹਿੰਦੇ ਜੀਭ ਹੀ ਨਹੀਂ ਰਹਿੰਦੀ ਮੇਰੀ, ਮੈਂ ਕਰਾਂ ਕੀ, ਜੀਭ ਨਹੀਂ ਰਹਿੰਦੀ। ਪਰ ਇਹਦੀ ਪੇਸ਼ ਨਹੀਂ ਚੱਲੇਗੀ ਜੇ ਤੇਰਾ ਧਿਆਨ ਹੀ ਨਹੀਂ ਇੱਧਰ ਜਾਏਗਾ, ਧਿਆਨ ਹੀ ਨਾ ਇੱਧਰ ਜਾਵੇ, ਮਨ ਹੀ ਨਾ ਜਾਵੇ ਇਸ ਪਾਸੇ। ਹੌਲੀ ਹੌਲੀ ਸੰਗਤ ਦੀ ਰੰਗਤ ਜ਼ਰੂਰ ਚੜ੍ਹਦੀ ਹੈ। ਇੱਕ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ, ਬੜੀ ਕਮਾਈ ਵਾਲੇ ਮਹਾਂਪੁਰਖ ਸਨ। ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼, ਰਾਮਪੁਰ ਖੇੜੇ ਉਹਨਾਂ ਦੇ ਅਸਥਾਨ ਦੇ ਉੱਤੇ ਕਈ ਵਾਰੀ ਆਏ ਕਥਾ ਕਰਨ, ਬੜਾ ਪਿਆਰ ਸੀ ਆਪਸ ਚ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਗੜਦੀ ਵਾਲੇ ਦੇ ਕੋਲ ਪਿੰਡ ਪੈਂਦਾ ਰਾਮਪੁਰ ਖੇੜਾ, ਰਾਮਪੁਰ ਖੇੜਾ। ਬਾਬਾ ਹਰਨਾਮ ਸਿੰਘ ਜੀ ਸਨ ਉੱਥੇ, ਬੜੀ ਕਮਾਈ ਵਾਲੀ ਰੂਹ ਸੀ, ਬੜਾ ਸਾਦਾ ਜੀਵਨ ਸੀ ਉਹਨਾਂ ਦਾ। ਸਾਲ ਪਿੱਛੋਂ ਇੱਕ ਸਮਾਗਮ ਕਰਾਉਂਦੇ ਹੁੰਦੇ ਸੀ, ਉੱਥੇ ਹੁਕਮ ਸੀ ਕਿਸੇ ਨੇ ਗੱਲ ਨਹੀਂ ਕਰਨੀ, ਬੋਲਣਾ ਨਹੀਂ। ਬੜਾ ਜਪ ਤਪ ਕੀਤਾ ਵੀ ਤੇ ਕਰਵਾਇਆ ਵੀ। ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਭਿੰਡਰਾਂ ਵਾਲੇ ਵੀ ਕਈ ਵਾਰੀ ਉਹਨਾਂ ਨੂੰ ਮਿਲੇ। ਉਹਨਾਂ ਮਹਾਂਪੁਰਸ਼ਾਂ ਨੇ ਪਿਛਲੀ ਉਮਰੇ ਜੇਲ੍ਹਾਂ ਵੀ ਕੱਟੀਆਂ, ਮੋਰਚਿਆਂ ਵਿੱਚ ਭਾਗ ਲਿਆ, ਪੂਰਾ ਦੱਬ ਕੇ ਹਿੱਸਾ ਲਿਆ। ਉਹ ਮਹਾਂਪੁਰਖ ਬੜੇ ਕਮਾਈ ਵਾਲੇ ਸਾਧੂ ਸਨ। ਉਹਨਾਂ ਕੋਲ ਇੱਕ ਬੀਬੀ ਆਈ, ਉਹ ਕਹਿੰਦੀ ਬਾਬਾ ਜੀ ਫਗਵਾੜੇ ਦੇ ਕੋਲ ਮੇਰਾ ਪਿੰਡ ਹੈ ਪੇਕੇ ਘਰ, ਤੇ ਮਾਤਾ ਪਿਤਾ ਜਿਹੜੇ ਨੇ ਮੇਰੇ ਉਹ ਨੇ ਬਜ਼ੁਰਗ ਹੈ ਨੇ ਸਿੱਧੇ ਸਾਧੇ, ਆਪਣੀ ਕਿਰਿਆ ਮਸਾਂ ਹੀ ਸਾਧ ਸਕਦੇ ਨੇ। ਇੱਕ ਮੇਰਾ ਵੱਡਾ ਭਰਾ ਹੈ ਉਹ ਰਹਿੰਦਾ ਲੁਧਿਆਣੇ, ਇੱਕ ਮੇਰੀ ਭੈਣ ਹੈ ਉਹ ਰਹਿੰਦੀ ਹੈ ਦਿੱਲੀ, ਵਿਆਹੀ ਹੋਈ ਹੈ। ਮੈਂ ਆਪ ਜੀ ਦੇ ਇੱਥੇ ਨੇੜੇ ਪਿੰਡ ਵਿੱਚ ਮੇਰੀ ਸ਼ਾਦੀ ਹੋਈ ਹੈ, ਮੈਂ ਬੇਨਤੀ ਇਹ ਕਰਨ ਆਈ ਹਾਂ ਵੀ ਇੱਕ ਮੇਰਾ ਭਰਾ ਹੈ ਬੜਾ ਸਿੱਧਾ ਸਾਦਾ, ਸਿੱਧਾ ਸਾਦਾ ਮੇਰਾ ਇੱਕ ਭਰਾ ਹੈ, ਤੇ ਆਪ ਜੀ ਕਿਰਪਾ ਕਰੋ ਉਹਨੂੰ ਆਪਣੇ ਚਰਨਾਂ ਵਿੱਚ ਲਾ ਲਓ। ਉਹ ਬੀਬੀ ਕਹਿੰਦੀ ਆ ਸਾਕ ਸੰਬੰਧੀ ਉਹਨੂੰ ਕੋਈ ਸਾਂਭਦਾ ਨਹੀਂ, ਰਿਸ਼ਤੇਦਾਰ ਉਹਨੂੰ ਕੋਈ ਸਾਂਭਦੇ ਨਹੀਂ, ਪਿੰਡ ਵਿੱਚ ਰਹੀਦਾ ਹੈ, ਫਗਵਾੜੇ ਦੇ ਕੋਲ ਕਹਿੰਦੀ ਮੇਰਾ ਪਿੰਡ ਹੈ, ਤੇ ਕਿਰਪਾ ਕਰੋ ਨੂੰ ਤੁਸੀਂ ਇੱਥੇ ਰੱਖ ਲਓ, ਆਪਣੇ ਜਥੇ ਚ ਅਸਥਾਨ ਤੇ ਰੱਖ ਲਓ, ਇੱਥੇ ਸੇਵਾ ਕਰੀ ਜਾ ਕਰੇਗਾ। ਮਾਤਾ ਪਿਤਾ ਬਜ਼ੁਰਗ ਨੇ ਉਹ ਉਹਨੂੰ ਸਾਂਭ ਨਹੀਂ ਸਕਦੇ, ਇੱਕ ਤੇ ਥੋੜਾ ਜਿਹਾ ਦਿਮਾਗ ਵੀ ਉਹਦਾ ਘੱਟ ਹੀ ਆ, ਤੇ ਦੂਜਾ ਚੱਲ ਫਿਰ ਵੀ ਚੰਗੀ ਤਰ੍ਹਾਂ ਨਹੀਂ ਸਕਦਾ, ਤੇ ਤੀਜਾ ਉਹ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਤੇ ਸੁਣਦਾ ਵੀ ਉੱਚਾ ਹੀ ਆ, ਕਰੋ ਕਿਰਪਾ। ਬਾਬਾ ਹਰਨਾਮ ਸਿੰਘ ਜੀ ਬੜੀ ਕਮਾਈ ਵਾਲੀ ਰੂਹ ਸੀ, ਹੱਸ ਪਏ ਵੇਖ ਕੇ। ਕਹਿੰਦੇ ਬੀਬਾ ਨਾਂ ਕੀ ਹੈ ਉਹਦਾ? ਕਹਿੰਦੇ ਜੀ ਸਿੱਧਾ ਸਾਦਾ, ਅਸੀਂ ਉਹਨੂੰ ਸਾਧੂ ਸਾਧੂ ਕਹਿ ਕੇ ਪੁਕਾਰਨੇ ਆ ਵੀ ਸਿੱਧਾ ਜਾਈਏ, ਸਾਧੂ ਹੀ ਹੈ ਇਹ, ਤੇ ਸਾਧੂ ਹੀ ਹੈ, ਭਗਤ ਹੀ ਹੈ। ਕਈ ਵਾਰੀ ਕਹੀਦਾ ਨਾ ਜਿਹੜਾ ਬੰਦਾ ਪਿੰਡਾਂ ਚ ਵੀ ਭਗਤ ਹੀ ਹੈ ਜੀ, ਵਿਚਾਰਾ ਭਗਤ ਸਾਧੂ ਹੀ ਹੈ। ਕਈ ਲੋਕ ਕਮਲਾ ਜਿਹੜੇ ਬੰਦੇ ਨੂੰ ਕਹਿਣਗੇ ਨਾ ਦਿਮਾਗ ਘੱਟ ਹੈ, ਕਹਿਣਗੇ ਭਗਤ ਹੈ। ਜਿਹੜਾ ਤੁਹਾਨੂੰ ਬੰਦਾ ਨਜ਼ਰ ਆਏਗਾ ਵੀ ਇਹ ਦਿਮਾਗ ਇਹਦਾ ਘੱਟ ਹੈ, ਘੱਟ ਸਮਝਦਾ ਜਾਂ ਘੱਟ, ਇਹ ਕਹਿਣਗੇ ਜੀ ਇਹ ਤੇ ਸਾਧੂ ਹੀ ਹੈ। ਕਹਿੰਦੇ ਜੀ ਸਿੱਧਾ ਸਾਧਾ ਹੀ ਹੈ। ਮਹਾਰਾਜ ਕਹਿੰਦੇ ਭਾਈ ਨਾਂ ਬੜਾ ਸੋਹਣਾ ਰੱਖਿਆ ਸਾਧੂ। ਬੀਬੀ ਜੇ ਉਹ ਇੱਦਾਂ ਦਾ ਤੇ ਉਹਨੂੰ ਇੱਥੇ ਥਾਂ ਨਹੀਂ ਮਿਲੇਗੀ, ਤੇ ਮਿਲੇਗੀ ਵੀ ਕਿੱਥੇ? ਜੇ ਉਹਦਾ ਕੋਈ ਨਹੀਂ ਬਣਦਾ ਤੇ ਕੋਈ ਗੱਲ ਨਹੀਂ, ਤੂੰ ਇੱਥੇ ਛੱਡ ਜਾ, ਅਸੀਂ ਆਪੇ ਸਾਹਮਣਾ।
ਜਿਹਦਾ ਹੋਵੇ ਨਾ ਜਗਤ ਵਿੱਚ ਕੋਈ,
ਜੇ ਕੋਈ ਹੋਵੇ ਤੇ ਜੇ ਕੋਈ ਬਣੇ ਨਾ, ਕਈ ਹੁੰਦੇ ਹੈ, ਹੁੰਦੇ ਨੇ ਪਰ ਬਣਦੇ ਨਹੀਂ, ਕਈਆਂ ਦੇ ਤੇ ਹੁੰਦੇ ਹੀ ਨਹੀਂ, ਉਹ ਇੰਨੇ ਦੁਖੀ ਨਹੀਂ ਪਿਆਰੇ। ਜਿਨ੍ਹਾਂ ਦਾ ਕੋਈ ਨਾਂ ਹੋਵੇ ਉਹ ਇੰਨੇ ਦੁਖੀ ਨਹੀਂ ਵੀ ਮੇਰਾ ਕੋਈ ਵੀ ਨਹੀਂ, ਨਾ ਮੇਰੀ ਮਾਂ ਤੇ ਨਾ ਮੇਰਾ ਪਿਓ ਨਾ ਮੇਰੇ ਭਰਾ, ਤੇ ਜਿਨ੍ਹਾਂ ਦੇ ਹੋਣ ਤੇ ਬਣਨਾ ਉਹ ਜ਼ਿਆਦਾ ਦੁਖੀ ਹੋ ਜਾਂਦਾ। ਜਿਨ੍ਹਾਂ ਦੇ ਤੇ ਹੈ ਹੀ ਨਹੀਂ ਉਹ ਤੇ ਭੁਲਾ ਚੁੱਕਿਆ, ਜਿਨ੍ਹਾਂ ਦੇ ਹੋਣ ਭੈਣ ਭਰਾ ਮਾਤਾ ਪਿਤਾ ਪਰ ਬਣਨ ਹੈ ਨਾ, ਉਹ ਉਦੋਂ ਵੀ ਦੁਖੀ ਹੈ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ,
ਜਿਹਦਾ ਬਣੇ ਨਾ ਜਗਤ ਵਿੱਚ ਕੋਈ,
ਬਣੇ ਨਾ
ਉਹ ਚਰਨੀ ਆ ਜੇ ਸਾਧੂਆਂ, ਬਣੇ ਨਾ ਜਗਤ ਵਿੱਚ ਕੋਈ। ਸ਼ਰਨੀਆ ਦੇ ਸਤਿਗੁਰਾਂ
ਦੇ
ਬੋਲੋ ਭੈਣੋ ਜਿਹਦਾ
ਗੁਰੂ ਨਾਨਕ ਬਣਦਾ ਜਿਹਨੂੰ ਕਿਤੇ ਥਾਂ ਨਾ ਮਿਲੇ ਉਹਨੂੰ ਗੁਰੂ ਘਰ ਚ ਥਾਂ ਮਿਲ ਹੀ ਜਾਂਦਾ ਕਿਤੇ ਨਾ ਕਿਤੇ ਜਿਹਨੂੰ ਕੋਈ ਰੋਟੀ ਨਾ ਦੇਵੇ ਗੁਰੂ ਘਰੋਂ ਤੇ ਪ੍ਰਸ਼ਾਦਾ ਮਿਲ ਹੀ ਜਾਂਦਾ ਜਿੱਥੇ ਜਿਹਨੂੰ ਥਾਂ ਨਾ ਮਿਲੇ ਗੁਰੂ ਘਰ ਨਥਾਵਿਆਂ ਦਾ ਥਾਂ ਨਿਓਟਿਆਂ ਦੀ ਓਟ ਆ ਨਿਆਸਰਿਆਂ ਦਾ ਆਸਰਾ ਇਹ ਗੁਰੂ ਦਾ ਦੁਆਰਾ ਨਿਪੱਤਿਆਂ ਦੀ ਪੱਤ ਹੈ ਨਿਗੱਤਿਆਂ ਦੀ ਗੱਤ ਹੈ ਨਿਤਰਿਆਂ ਦੀ ਬੀਬੀ ਕੋਈ ਗੱਲ ਨੀ ਤੂੰ ਛੱਡ ਜਾਈ ਉਹਨੂੰ ਇੱਥੇ ਸਤਿਵਚਨ ਮਹਾਰਾਜ ਜੀ ਬਾਬਾ ਰਨਾਮ ਸਿੰਘ ਜੀ ਨੇ ਹਾਂ ਕਰ ਦਿੱਤੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ਰਾਮਪੁਰ ਖੇੜਾ ਉਹ ਬੀਬੀ ਗਈ ਆਪਣੇ ਭਰਾ ਨੂੰ ਲੈ ਆਈ ਨਾਲ ਹੁਣ ਕੋਈ ਕੋਈ ਬੱਸ ਚੱਲਦੀ ਸੀ ਉੱਧਰ ਨੂੰ ਹੌਲੀ ਹੌਲੀ ਟਾਂਗੇ ਦੇ ਉੱਤੇ ਗਾਂ ਦੀ ਗਾਂ ਚਲੋ ਪਹੁੰਚ ਗਏ ਮਹਾਂਪੁਰਖਾਂ ਨੇ ਵੇਖਿਆ ਦੂਰੋਂ ਆਉਂਦੇ ਨੇ ਸਾਧੂ ਸਹਾਰੇ ਨਾਲ ਤੁਰਦਾ ਚੱਜ ਤਰ੍ਹਾਂ ਤੁਰਿਆ ਨਹੀਂ ਜਾਂਦਾ ਠੀਕ ਢੰਗ ਨਾਲ ਸਹਾਰੇ ਨਾਲ ਤੁਰੇ ਮਹਾਂਪੁਰਸ਼ਾਂ ਨੇ ਵੇਖਿਆ ਆਇਆ ਸਤਿਕਾਰ ਕੀਤਾ ਫਤਿਹ ਬੁਲਾਈ ਮੱਥਾ ਟੇਕਿਆ ਮਹਾਂਪੁਰਖਾਂ ਨੇ ਉਹਦੇ ਹੱਲ ਤੱਕਿਆ ਕਹਿੰਦੇ ਆ ਗਿਆ ਭਾਈ ਸਾਧੂ ਕਹਿੰਦੇ ਜੀ ਉੱਚਾ ਸੁਣਦਾ ਮਹਾਂਪੁਰਖਾਂ ਨੇ ਕੋਲ ਬਿਠਾ ਲਿਆ ਬੜਾ ਚਿਰ ਉਹਦੇ ਹੱਲ ਵੇਖਦੇ ਰਹੇ ਉਸ ਤੋਂ ਬਾਅਦ ਕਹਿੰਦੇ ਇੱਦਾਂ ਕਰੋ ਇਹਨੂੰ ਲੰਗਰ ਚ ਲੈ ਜਾਓ ਪ੍ਰਸ਼ਾਦਾ ਛਕਾਓ ਲੈ ਗਿਆ ਲੰਗਰ ਚ ਪ੍ਰਸ਼ਾਦਾ ਛਕਾਉਣ ਛਕੀ ਗਿਆ ਇੱਕ ਛਕ ਲਿਆ ਦੋ ਛਕ ਲੈ ਤਿੰਨ ਛਕ ਲੈ ਚਾਰ ਛਕ ਲੈ ਪੰਜ ਛੇ ਸੱਤ ਅੱਠ ਲੰਗਰੀ ਨੇ ਅੱਠਵਾਂ ਪ੍ਰਸ਼ਾਦਾ ਉਹਦੇ ਹੱਥ ਤੇ ਰੱਖਿਆ ਤੇ ਭੱਜ ਗਿਆ ਕਹਿੰਦਾ ਬਾਬਾ ਜੀ ਤੇ ਖਾਈ ਹੋਈ ਜਾਂਦਾ
ਮਹਾਂਪੁਰ ਕਹਿੰਦੇ ਭਾਈ ਕੋਈ ਨੀ, ਭੁੱਖ ਜਿੰਨੀ ਵਧਾ ਲਓ ਵੱਧ ਜਾਂਦੀ ਆ, ਜੇ ਖਾਈ ਜਾਂਦਾ ਤੇ ਕੋਈ ਨੀ ਹਟ ਜਾਏਗਾ, ਤੂੰ ਰਜਾ ਦੇ ਉਹਨੂੰ ਚੰਗੀ ਤਰ੍ਹਾਂ, ਹੁਣ ਹੌਲੀ ਹੌਲੀ ਉਹਦੀ ਇੱਥੇ ਆ ਕੇ ਭੁੱਖ ਘਟੇਗੀ। ਕਹਿੰਦੇ ਨੀਂਦ ਤੇ ਭੁੱਖ ਨੂੰ ਜਿੰਨੀ ਮਰਜ਼ੀ ਵਧਾ ਲਓ ਤੇ ਜਿੰਨੀ ਮਰਜ਼ੀ
ਘਟਾ ਲਓ
ਘਟਾ ਲਓ। ਆ ਸਾਡੇ ਨਾਲ ਰਹਿੰਦਾ ਇੱਕ, ਅਸੀਂ ਇੱਥੇ ਗਏ ਕਿਸੇ ਦੇ ਘਰ, ਉਹ ਮੌਸਮ ਸੀ ਕੁਛ ਏਦਾਂ ਦਾ ਹੀ, ਬਾਰਿਸ਼ ਹੋ ਰਹੀ ਸੀ, ਉਹਨਾਂ ਨੇ ਕਹਿੰਦੇ ਬਾਬਾ ਜੀ ਪੂੜੇ ਖਵਾਉਣੇ ਤੁਹਾਨੂੰ। ਮੈਂ ਕਿਹਾ ਕੋਈ ਨਹੀਂ ਖਾ ਲਏ। ਉਹ ਸਾਰਿਆਂ ਵਾਸਤੇ ਰੱਖ ਦਿੱਤੇ, ਕਿਸੇ ਨੇ ਇੱਕ ਛਕਿਆ, ਕਿਸੇ ਨੇ ਦੋ ਛਕੇ, ਕਿਸੇ ਨੇ ਤਿੰਨ ਛਕੇ, ਮੇਰੇ ਖਿਆਲ ਵਿੱਚ ਵੀ 8-10 ਖਾ ਗਿਆ ਹੋਣਾ। ਪੂੜੇ ਤੇ ਹੁੰਦੇ ਵੀ ਵੱਡੇ ਵੱਡੇ ਆ, ਤੇ ਉਹ ਜਦੋਂ ਬਾਹਰ ਆਏ ਨਾ, ਢਿੱਡ ਤੇ ਹੱਥ ਮਾਰ ਕੇ ਮੈਨੂੰ ਕਹਿੰਦਾ ਬਾਬਾ ਜੀ। ਮੈਂ ਕਿਹਾ ਹਾਂਜੀ। ਕਹਿੰਦਾ ਬੱਦਲ ਜੇ ਲੱਗਦੇ ਆ। ਮੈਂ ਕਿਹਾ ਹੁਣ ਬੱਦਲ ਹੀ ਲੱਗਣਗੇ ਦਿਲ, ਧਿਆਨ ਦਿਓ ਜਰਾ। ਹੁਣ ਗੁਰੂ ਘਰ ਵਿੱਚ ਠੀਕ ਆ, ਪ੍ਰਸ਼ਾਦਾ ਜਿੰਨਾ ਕੁ ਹੋਵੇ ਲੋੜ ਮੁਤਾਬਕ ਛਕ ਲਓ, ਪਰ ਪ੍ਰਸ਼ਾਦਾ ਜਿੰਨਾ ਕੁ ਛਕਣਾ ਉਨਾ ਕੁ ਜਪਤਪ ਵੀ ਜ਼ਰੂਰੀ ਆ। ਕਹਿੰਦੇ ਖਾਣਾ ਸੌਖਾ ਹੈ, ਗੁਰੂ ਘਰ ਦਾ ਪਚਾਣਾ ਔਖਾ ਹੈ। ਆਖ
ਸਤਨਾਮ
ਪਚ ਜਾਏ, ਨਹੀਂ ਤੇ ਉਹ ਬਿਮਾਰੀਆਂ ਪੈਦਾ ਕਰ ਦਿੰਦਾ। ਤੇ ਆਮ ਕਹਾਵਤ ਆ ਕਹਿੰਦੇ, ਗੁਰੂ ਘਰ ਕੀਆਂ ਰੋਟੀਆਂ, ਤਿੰਨ ਕੰਮ ਕਰੇਨ ਹੱਡ ਗਾਲਣ, ਸੁਸਤੀ ਪਾਉਣ ਕੰਮ ਕਰਨ ਨਾ ਦੇਣ। ਜਿਹੜਾ ਬੰਦਾ ਗੁਰੂ ਘਰ ਦਾ ਜ਼ਿਆਦਾ ਖਾਏ, ਸੇਵਾ ਘੱਟ ਕਰੇ, ਉਹਨੂੰ ਸੁਸਤੀ ਬੜੀ ਪੈਂਦੀ, ਕੋਈ ਨੀਂਦ ਹੀ ਆਈ ਜਾਂਦੀ ਹਰ ਸਮੇਂ, ਆਉਣੀ ਹੋਈ ਆ ਭਾਈ। ਉਹ ਹੁਣ ਜਿਹੜਾ ਪ੍ਰਸ਼ਾਦਾ ਅੰਦਰ ਗਿਆ ਉਹਨਾਂ ਜਪਤਾ ਪਾਉਣਾ। ਇੱਥੇ ਵੀ ਅਸੀਂ ਆਏ ਹਾਂ, ਘਰ ਵੀ ਪ੍ਰਸ਼ਾਦਾ ਛੱਕ ਦਿਓ, ਦਸਾਂ ਨੌਵਾਂ ਦੀ ਕਮਾਈ ਲੰਗਰ ਦਾ ਛੱਕ ਕੇ ਜਾਇਓ, ਨੀਂਦ ਵੱਧ ਆਏਗੀ। ਤੇ ਕਹਿੰਦੇ ਗੁਰੂ ਘਰ ਦਾ ਪ੍ਰਸ਼ਾਦਾ ਛਕਣਾ, ਜਾਂ ਤੇ ਹਿੱਸਾ ਪਾ ਜਾਣਾ ਚਾਹੀਦਾ, ਉਹਨਾਂ ਹਿੱਸਾ ਥੋੜ੍ਹਾ ਬਹੁਤ, ਤੇ ਜਾਂ ਫਿਰ ਪਾਠ ਕਰੋ ਜਪਜੀ ਸਾਹਿਬ ਦਾ, ਚੌਪਈ ਸਾਹਿਬ ਦਾ, ਮਾਲਾ ਇੱਕ ਫੇਰ ਦਿਓ ਮੂਲ ਮੰਤਰ ਦੀ। ਤੇ ਜੇ ਨਾ ਹੋਵੇ ਫਿਰ ਕਹਿੰਦੇ ਭਾਈ ਇੱਕ ਜਣੇ ਨੇ ਪ੍ਰਸ਼ਾਦਾ ਛਕਿਆ, 10 ਦੇ ਭਾਂਡੇ ਮਾਂਜੇ ਜੂਠੇ, ਫਿਰ ਭਾਰ ਲੈ ਜਾਂਦਾ, ਵਜਨ ਲੈ ਜਾਂਦਾ। ਇਹ ਤੇ ਗੁਰੂ ਘਰ ਦਾ ਪ੍ਰਸ਼ਾਦਾ ਜ਼ਹਿਰ ਬਣ ਜਾਂਦਾ ਅੰਦਰ ਜਾ ਕੇ। ਉਹ ਹੁਣ ਕਹਿੰਦੇ ਬਾਬਾ ਜੀ ਇਹ ਤੇ ਖਾਈ ਜਾਂਦਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੇਲੇ ਦਾ ਵੀ ਬਚਨ ਹੈ ਇੱਕ, ਜਿਹਨੂੰ ਆਪਾਂ ਆਪ ਕਰਕੇ ਕਹਿੰਦੇ, ਉਹ ਖੀਰ ਮਹਾਰਾਜ ਦੇ ਦਰਬਾਰ ਵਿੱਚ ਖੀਰ ਬਣਦੀ ਹੁੰਦੀ ਸੀ ਬੜੀ ਸੋਹਣੀ। ਗੁਰੂ ਅੰਗਦ ਸਾਹਿਬ ਦੇ ਲੰਗਰਾਂ ਦੇ ਵਿੱਚ, ਗੁਰੂ ਨਾਨਕ ਦੇ ਲੰਗਰ ਚੱਲਦੇ ਨੇ, ਖੀਰ ਬਣਦੀ ਆ। ਉਹ ਅੰਦਰੋਂ ਉੱਠਿਆ ਕਰੇ, ਥਾਲ ਭਰ ਕੇ ਖਾ ਕੇ ਫਿਰ ਸੌਂ ਜਾ ਕਰੇ, ਜਾ ਕੇ ਜਦੋਂ ਜਾਗ ਆਇਆ ਕਰੇ ਫਿਰ ਉੱਠ ਕੇ ਆ ਜਾਇਆ ਕਰੇ, ਫਿਰ ਖਾ ਕੇ ਫਿਰ ਸੌਂ ਸੁੱਤਾ ਰਿਹਾ ਕਰੇ ਸਾਰਾ ਦਿਨ। ਇੱਕ ਦਿਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਵੇਖ ਲਿਆ, ਜਦੋਂ ਆਇਆ ਨਾ ਬਾਹਰ ਤੁਰਿਆ ਆਵੇ, ਮਹਾਰਾਜ ਕਹਿੰਦੇ ਤੂੰ ਕਿੱਥੋਂ ਆਇਆ? ਕਹਿੰਦਾ ਜੀ ਆਉਣਾ ਕਿੱਥੋਂ, ਇੱਥੇ ਹੀ ਰਹੀਦਾ। ਮਹਾਰਾਜ ਕਹਿੰਦੇ ਤੈਨੂੰ ਵੇਖਿਆ ਤੇ ਹੈ ਨੀ ਕਦੇ? ਕਹਿੰਦਾ ਮਹਾਰਾਜ ਜੀ ਵੀ ਮੈਂ ਹੈ ਰਹਿੰਦਾ ਤੇ ਇੱਥੇ ਹੀ, ਆਪ ਜੀ ਨੇ ਕਦੇ ਮੈਨੂੰ ਵੇਖਿਆ ਹੀ ਨਹੀਂ। ਸਤਿਗੁਰ ਕਹਿੰਦੇ ਅੱਛਾ ਫਿਰ ਸੇਵਾ ਕੀ ਕਰਦਾ? ਕਹਿੰਦਾ ਅੱਜ ਤੱਕ ਤੁਸੀਂ ਕਿਹਾ ਹੀ ਨਹੀਂ ਸੇਵਾ ਨੂੰ। ਜੇ ਕਿਤੇ ਸੇਵਾਦਾਰਾਂ ਨੇ ਕਹਿਣਾ ਨਾ ਵੀ ਸੇਵਾ ਕਰ ਲੈ, ਕਹਿੰਦੇ ਤੁਹਾਡੇ ਆਖੇ ਨਹੀਂ ਲੱਗਣਾ ਮੈਨੂੰ, ਤੇ ਜੇ ਸਤਿਗੁਰੂ ਕਹਿਣਗੇ ਤਾਂ ਕਰਾਂਗਾ। ਮੈਂ ਤੁਹਾਡਾ ਨੌਕਰ ਨਹੀਂ, ਮੈਂ ਗੁਰੂ ਦਾ ਸੇਵਾਦਾਰ ਹਾਂ, ਤੁਹਾਡੇ ਆਖੇ ਨਹੀਂ ਮੈਂ ਲੱਗਣਾ, ਮੈਂ ਨਹੀਂ ਮੰਨਦਾ ਕਿਸੇ ਦੀ। ਤੇ ਉਹ ਇੱਦਾਂ ਹੀ ਛਕ ਲਿਆ ਤੇ ਸੌਂ ਗਿਆ, ਛਕ ਲਿਆ ਤੇ ਸੌਂ ਗਿਆ, ਇੱਦਾਂ ਹੀ ਕਰਦਾ ਰਿਹਾ ਕਰ। ਮਹਾਰਾਜ ਕਹਿੰਦੇ ਸੇਵਾ ਨਹੀਂ ਕਰਦਾ? ਕਹਿੰਦਾ ਨਾ ਮਹਾਰਾਜ ਕਦੇ ਨਹੀਂ ਕੋਈ ਸੇਵਾ ਕੀਤੀ, ਹੁਣ ਦੱਸੋ ਜੋ ਕਹੋਗੇ ਕਰਾਂਗੇ। ਮਹਾਰਾਜ ਕਹਿੰਦੇ ਤੇਰੀ ਤੇ ਉਮਰ ਹੀ ਬਹੁਤ ਥੋੜ੍ਹੀ ਰਹਿ ਗਈ, ਹੁਣ ਤੂੰ ਸੇਵਾ ਕੀ ਕਰੇਗਾ, ਸਮਾਂ ਹੀ ਬੜਾ ਥੋੜ੍ਹਾ ਰਹਿ ਗਿਆ ਤੇਰਾ। ਮਹਾਰਾਜ ਕਹਿੰਦੇ ਇੱਦਾਂ ਕਰ, ਫਿਰ ਸੇਵਾ ਤੇ ਨਹੀਂ ਕੀਤੀ, ਅੱਗ ਵਿੱਚ ਛਾਲ ਮਾਰ ਜਾ, ਚੀਖਾ ਬਣਾ ਲੈ, ਜੰਗਲ 'ਚ ਚਲੇ ਜਾ, ਚੀਖਾ ਬਣਾ ਕੇ ਉਹਦੇ ਵਿੱਚ ਛਾਲ ਮਾਰ ਦੇ। ਰਹਿੰਦਾ ਮਹਾਰਾਜ ਦੇ ਕੋਲ, ਕਹਿੰਦਾ ਜੀ ਸਤਿਵਚਨ, ਮੱਥਾ ਟੇਕ ਕੇ ਨਿਕਲ ਗਿਆ, ਚੀਖਾ ਵੀ ਬਣਾ ਲਈ, ਅੱਗ ਵੀ ਲਾ ਲਈ, ਹੁਣ ਵਿੱਚ ਛਾਲ ਕਿੱਥੋਂ ਵੱਜੇ? ਕਹਿੰਦਾ ਕੀ ਪਤਾ ਮਰਨਾ ਕਿ ਨਹੀਂ ਮਰਨਾ, ਐਵੇਂ ਹੀ ਨਾ ਕਿਤੇ ਝੂਠ ਕਹਿ ਦਿੱਤਾ ਹੋਵੇ, ਕੀ ਪਤਾ ਲੱਗਦਾ ਵੀ ਜਾਨ ਨਿਕਲੇਗੀ ਕਿ ਨਹੀਂ। ਮਹਾਰਾਜ ਨੇ ਕਹਿ ਤੇ ਦਿੱਤਾ, ਪਰ ਕੀ ਪਤਾ ਜੇ ਕਿੰਨਾ ਕੁ ਸਮਾਂ ਹੋਰ ਲੰਘ ਜਾਣਾ। ਕੰਮ ਸਾਡਾ ਵੀ ਇੱਦਾਂ ਦਾ ਹੀ ਆ। ਹੁਣ ਇੱਥੇ ਜੇ ਕਹੀਏ ਵੀ ਭਾਈ ਨਾਮ ਜਪੋ, ਅੰਮ੍ਰਿਤ ਛਕੋ, ਸਵੇਰੇ ਉੱਠਿਆ ਕਰੋ, ਇੱਥੇ ਕਈ ਨੇ ਵਿੱਚ ਬੈਠੇ ਕਹਿਣਗੇ ਅਸੀਂ ਹੁਣ ਪੱਕੇ ਸਿੱਖ ਬਣ ਜਾਣਾ, ਅਸੀਂ ਤਾਂ ਬਣ ਕੇ ਵਿਖਾਵਾਂਗੇ ਪੱਕੇ ਵੀ ਅਸੀਂ ਵੀ ਹਾਂ ਕੁਛ। ਪਰ ਜਦੋਂ 5-4 ਦਿਨ ਲੰਘਦੇ ਨੇ, ਦੁਨੀਆਂ ਦੇ ਰੰਗ ਤਮਾਸ਼ੇ ਵੇਖਦੇ ਨੇ, ਕਹਿੰਦੇ ਕੀ ਪਤਾ ਬਾਬਾ ਅਜੇ, ਕੀ ਪਤਾ ਅਜੇ 80 ਸਾਲਾਂ ਦੇ ਹੋ ਗਏ, ਕੀ ਪਤਾ 100 ਸਾਲ ਦੇ ਹੋ ਕੇ ਮਰਨਾ ਹੋਵੇ। ਹੋਰ ਵੇਖ ਲਓ ਰੰਗ ਤਮਾਸ਼ੇ, ਦੁਨੀਆਂ ਦੇ ਰੰਗ ਢੰਗ ਹੋਰ ਵੇਖ ਲਓ। ਘਰ ਵਾਲੀ ਨਾਲ ਲੜ ਪਿਆ ਇੱਕ, ਕਹਿੰਦਾ ਮੈਂ ਚੱਲਿਆ ਮਰਨ, ਭਾਗਵਾਨ ਨੇ ਕਹਿੰਦੀ ਮਰ ਜਾ, ਮੈਂ ਸੱਚੀ ਮੁੱਚੀ ਮਰ ਜਾਣਾ, ਕਹਿੰਦੀ ਮਰ ਜਾ, ਮੈਂ ਗੱਡੀ ਥੱਲੇ ਆ ਜਾਣਾ, ਕਹਿੰਦੀ ਆ ਜਾ, ਪਰਵਾਹ ਹੀ ਕੋਈ ਨਹੀਂ। ਉਹ ਘਰੋਂ ਦੌੜਿਆ, ਟ੍ਰੇਨ ਜਿੱਥੋਂ ਆਉਣੀ ਸੀ ਉਹ ਲਾਈਨ ਦੇ ਕੋਲੋਂ ਵਾਪਸ ਆ ਗਿਆ, ਘਰ ਵਾਲੀ ਕਹਿੰਦੀ ਕੀ ਗੱਲ ਮਰਿਆ ਕਿਉਂ ਨੀ ਤੂੰ ਕਹਿੰਦੇ ਮਰਨਾ ਤੇ ਅੱਜ ਮੈਂ ਪੱਕਾ ਹੈ ਪਰ ਮੈਨੂੰ ਚਾਰ ਪ੍ਰਸ਼ਾਦੇ ਪਕਾ ਦੇ ਪਰੌਂਠੇ ਪਕਾ ਦੇ ਚਾਰ ਉਹ ਕਹਿੰਦੇ ਕੀ ਗੱਲ ਉਹ ਕਹਿੰਦੇ ਕਈ ਵਾਰੀ ਗੱਡੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ ਭੁੱਖੇ ਥੋੜਾ ਮਰਨਾ ਪ੍ਰਸ਼ਾਦਾ ਪਹਿਲਾਂ ਦੇ ਦਿਓ ਜਿੰਨਾ ਕੁ ਕਹਿੰਦਾ ਵੀ ਭੁੱਖੇ ਥੋੜਾ ਮਰਨਾ ਹੁਣ ਕੀ ਪਤਾ ਗੱਡੀ ਆਵੇ ਹੀ ਨਾ ਚਾਰ ਘੰਟੇ ਧਿਆਨ ਦਿਓ ਸਾਡਾ ਕੰਮ ਵੀ ਏਦਾਂ ਦਾ ਹੀ ਅਸੀਂ ਕਹਿੰਦੇ ਹਾਂ ਮੈਂ ਚੱਲਿਆ ਸਿੱਖ ਬਣਨ ਪੱਕਾ ਮੈਂ ਚੱਲਿਆ ਗੁਰਦੁਆਰੇ ਜੁੜਨ ਚੱਲਿਆ ਮੈਂ ਜਦੋਂ ਅਸੀਂ ਤੁਰ ਪੈਂਦੇ ਹਾਂ ਨਾ ਅਸੀਂ ਕਹਿੰਦੇ ਹਾਂ ਕੀ ਪਤਾ ਮੌਤ ਰੂਪੀ ਗੱਡੀ ਨੇ ਅਜੇ ਕਿੰਨਾ ਕੁ ਲੇਟ ਆਉਣਾ ਹੈ ਹਜੇ ਵਿਸ਼ਿਆਂ ਵਕਾਰਾਂ ਦੇ ਪਰੌਂਠੇ ਹੋਰ ਖਾ ਲਓ ਆਖੋ
ਸਤਨਾਮ
ਕੀ ਪਤਾ ਜੇ ਮੌਤ ਆਵੇ ਹੀ ਨਾ ਮੌਤ ਰੂਪੀ ਗੱਡੀ ਦਾ ਕੀ ਪਤਾ ਜੇ ਕਿੰਨਾ ਕੁ ਸਮਾਂ ਲੇਟ ਹੋ ਜਾਏ ਆਪਾਂ ਹੋਰ ਵੇਖ ਲਓ ਰੰਗ ਤਮਾਸ਼ੇ ਹੋਰ ਵੇਖ ਲਓ ਦੁਨੀਆਂ ਦੇ ਰੰਗ ਢੰਗ ਕਿੱਦਾਂ ਦੇ ਕਲਯੁੱਗ ਦਾ ਪੈਰ ਹੈ ਤੇ ਸਾਧ ਸੰਗਤ ਹੁਣ ਹੋਇਆ ਏਦਾਂ ਹੀ ਚਲੇ ਤਾਂ ਗਿਆ ਚਿਖਾ ਵੀ ਬੁਲਾ ਬਾਲ ਲਈ ਅੱਗ ਵੀ ਮੱਚ ਰਹੀ ਆ ਵਿੱਚ ਛਾਲ ਨਹੀਂ ਮਾਰ ਰਿਹਾ ਕਹਿੰਦਾ ਕੀ ਪਤਾ ਲੱਗਦਾ ਮਹਾਰਾਜ ਨੇ ਏਦਾਂ ਹੀ ਕਹਿ ਦਿੱਤਾ ਹੋਵੇ ਝੂਠ ਹੀ ਆਲੇ ਦੁਆਲੇ ਗੇੜੇ ਦੇਈ ਜਾ ਰਿਹਾ ਮਰਨਾ ਕਿਹੜਾ ਸੌਖਾ ਪਿਆ ਇੱਕ ਚੋਰ ਆ ਗਿਆ ਉਹਨੇ ਚੋਰੀ ਕੀਤੀ ਸੀ ਰਾਜੇ ਦੇ ਦਰਬਾਰ ਚ ਮਹਿਲਾਂ ਚ ਪਾੜ ਲਾਇਆ ਸੀ ਉਹਨੇ ਖਜ਼ਾਨੇ ਨੂੰ ਉਹ ਆਇਆ ਕਹਿੰਦੇ ਕੀ ਗੱਲ ਬਈ ਤੂੰ ਕਿਉਂ ਇਹਦੇ ਆਲੇ ਦੁਆਲੇ ਘੁੰਮੀ ਜਾਂਦਾ ਉਹ ਕਹਿੰਦੇ ਮੈਨੂੰ ਸਤਿਗੁਰਾਂ ਦਾ ਹੁਕਮ ਹੈ ਵੀ ਚਿਖਾ ਚ ਛਾਲ ਮਾਰ ਜਾ ਤੇਰੇ ਪਾਪ ਸੜ ਜਾਣਗੇ ਸਾਰੇ ਇੱਕ ਚੋਰ ਸੀ ਉਹ ਕਹਿੰਦਾ ਗੱਲ ਸੁਣ ਚਿਖਾ ਚ ਛਾਲ ਮਾਰਨ ਨਾਲ ਪਾਪ ਸੜ ਜਾਣਗੇ ਕਹਿੰਦੇ ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਸੜ ਜਾਣਗੇ ਵਿੱਚ ਛਾਲ ਮਾਰ ਜਾ ਕਹਿੰਦੇ ਫਿਰ ਮਾਰਦਾ ਕਿਉਂ ਨੀ ਕਹਿੰਦੇ ਔਖਾ ਲੱਗਦਾ ਮਰਨਾ ਕੋਈ ਸੌਖਾ ਪਿਆ ਔਖਾ ਲੱਗਦਾ ਚੋਰ ਕਹਿੰਦਾ ਏਦਾਂ ਕਰ ਆ ਮਾਇਆ ਮੇਰੇ ਤੋਂ ਸਾਰੀ ਲੈ ਲਾ ਗੁਰੂ ਅੰਗਦ ਸਾਹਿਬ ਦਾ ਬਚਨ ਮੈਨੂੰ ਦੇ ਦੇ ਰਹਿੰਦਾ ਤੇ ਬੜੀ ਦੂਰ ਆ ਸਤਿਗੁਰਾਂ ਤੋਂ ਪਰ ਸ਼ਰਧਾ ਪੂਰੀ ਤਨ ਕਰਕੇ ਭਾਵੇਂ ਦੂਰ ਹੈ ਚੋਰੀਆਂ ਕਰਦਾ ਹੈ ਪਰ ਸਤਿਗੁਰਾਂ ਤੇ ਪੂਰਾ ਭਰੋਸਾ ਹੈ ਵਿਸ਼ਵਾਸ ਹੈ ਕਹਿੰਦਾ ਐਂ ਕਰ ਮਹਾਰਾਜ ਦਾ ਬਚਨ ਜਿਹੜਾ ਤੂੰ ਮੈਨੂੰ ਦੇ ਦੇ ਅਰਦਾਸ ਕਰਦੇ ਆ ਮਾਇਆ ਮੇਰੀ ਸਾਰੀ ਸਾਂਭ ਲੈ ਕਹਿੰਦਾ ਹੋਰ ਕੀ ਚਾਹੀਦਾ ਮਾਇਆ ਲੈ ਲਈ ਸਾਰੀ ਕਿਉਂਕਿ ਗੁਰੂ ਘਰ ਚ ਰਹਿ ਕੇ ਉਹਨੇ ਖਾਣਾ ਪੀਣਾ ਹੀ ਸਿੱਖਿਆ ਸੀ ਬਚਨ ਤੇ ਕਮਾਇਆ ਹੀ ਨਹੀਂ ਗੁਰੂ ਘਰ ਚ ਰਹਿ ਕੇ ਉਹਨੇ ਹੁਣ ਖਾ ਲੈਣਾ ਤੇ ਸੌਂ ਜਾਣਾ ਖਾ ਲੈਣਾ ਤੇ ਸੌਂ ਜਾਣਾ ਹੁਣ ਉਹਨੂੰ ਕੀ ਪਤਾ ਗੁਰੂ ਦਾ ਬਚਨ ਕੀ ਹੁੰਦਾ ਕਿਉਂਕਿ ਸੰਗਤ ਤੇ ਉਹਨੇ ਕਦੇ ਕੀਤੀ ਹੋਈ ਨਹੀਂ ਮਹਾਰਾਜ ਦੇ ਚਰਨਾਂ ਤੇ ਕਦੇ ਬੈਠੇ ਹੀ ਨਹੀਂ ਸੀ ਜਾ ਕੇ ਤੇ ਮਨ ਤੇ ਸਤ ਸੰਗਤ ਵਿੱਚ ਬਦਲਿਆ ਜਾਏਗਾ ਨਾ ਜੇ ਉਦਾਂ ਹੀ ਘੁੰਮਦੇ ਘੁਮਾਉਂਦੇ ਰਹੀ ਉਦਾਂ ਨਹੀਂ ਗੱਲ ਬਣੇਗੀ ਹੁਣ ਕਈ ਇੱਥੇ ਸਾਡੇ ਨਾਲ ਟਰਾਲੀ 'ਚ ਬਹਿ ਕੇ ਆਏ ਹੋਣਗੇ ਕਈ ਵਿੱਚ ਬੈਠੇ ਨੇ ਕਈ ਬਾਹਰ ਹੀ ਘੁੰਮਦੇ ਫਿਰਦੇ ਗਏ ਤੁਸੀਂ ਬਹਿ ਜਾਓ ਜਾ ਕੇ ਆਪਾਂ ਤੇ ਬਾਹਰ ਹੀ ਰਵਾਂਗੇ ਅਸੀਂ ਨਹੀਂ ਅੰਦਰ ਜਾਂਦੇ ਉਹਨਾਂ ਦੇ ਹੁਣ ਪੱਲੇ ਕੀ ਪਏਗਾ ਹੁਣ ਇਹ ਜਿਹੜਾ ਅਸੀਂ ਖਾ ਲਿਆ ਤੇ ਸੌਂ ਲਿਆ ਮਹਾਰਾਜ ਦੇ ਕੋਲ ਤੇ ਕਦੇ ਬੈਠਾ ਹੀ ਨਹੀਂ ਸੀ ਜਾ ਕੇ ਤੇ ਸਾਧ ਸੰਗਤ ਉਹ ਕਹਿੰਦੇ ਲਿਆ ਸਤਿਗੁਰਾਂ ਦਾ ਬਚਨ ਮੈਨੂੰ ਦੇ ਦੇ ਛਾਲ ਮੈਂ ਮਾਰ ਜਾਂਦਾ ਚੱਕ ਮਾਇਆ ਕਹਿੰਦਾ ਹੋਰ ਕੀ ਚਾਹੀਦਾ ਉਸੇ ਸਮੇਂ ਇਹਨੇ ਮਾਇਆ ਲੈ ਲਈ ਉਹ ਚੋਰ ਤੋਂ ਮਾਇਆ ਫੜਨ ਦੀ ਦੇਰ ਸੀ ਭੱਜ ਲਿਆ ਵੀ ਕਿਤੇ ਕੀ ਪਤਾ ਤਾਂ ਮਨ ਹੀ ਨਾ ਬਦਲ ਜਾ ਇਹ ਦੌੜਿਆ ਜਾ ਰਿਹਾ ਭੱਜਿਆ ਜਾ ਰਿਹਾ ਤੇ ਸਾਧ ਸੰਗਤ ਇੰਨੇ ਨੂੰ ਸਿਪਾਹੀ ਆ ਗਏ ਉਹਨਾਂ ਨੇ ਵੇਖਿਆ ਵੀ ਇਸੇ ਨੇ ਪਾੜ ਲਾਇਆ ਹੋਣਾ ਜਿਹਦੇ ਕੋਲ ਮਾਇਆ ਫੜ ਲਿਆ ਲੈ ਗਏ ਗ੍ਰਿਫਤਾਰ ਕਰਕੇ ਮੂਸਿਆ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਜਦੋਂ ਪਹੁੰਚਿਆ ਉਹਨਾਂ ਨੇ ਉਸੇ ਨੂੰ ਫਾਹੇ ਲਾ ਦਿੱਤਾ ਕਹਿੰਦੇ ਚੋਰੀ ਇਹ ਹੋਣਾ ਪਰ ਮਰਨਾ ਹੀ ਆ ਤੇ ਬਚਨ ਕਮਾਉਂਦੇ ਵਰੀਏਗਾ ਚੋਰ ਨੇ ਚਿਖਾ ਚ ਛਾਲ ਮਾਰ ਦਿੱਤੀ ਕਿਰਪਾ ਹੋ ਗਈ ਉਹਦੇ ਉੱਤੇ